हाँ जी, हाँ जी।
हरमन रेडियो सुन रहे थे। रेडियो दे फेसबुक पेज राही ए वीडियो वेख रहे सारे दर्शकों ते श्रोतियां दा स्वागत। हरमन रेडियो ते इस वेले वक्त हो चुका है प्रोग्राम माइग्रेशन मैटर्स दा। सो तुहाडियां उड़ीक दियां घड़ियां खत्म करदे हुए लैके हाजिर हां प्रोग्राम माइग्रेशन मैटर्स। मैं अमरदीप कौर, सब तो पहला बहुत प्यार भरी सत श्री अकाल। इस प्रोग्राम राही असी तुहाडे माइग्रेशन दे नाल जुड़े हुए सवाल हमेशा शामिल करदे हां और तुहाडियां चिंतावां दा जिहड़ा हल है ओह अपने माइग्रेशन एक्सपर्ट तो लैण दी कोशिश जिहड़ी है ओह साडी जरूर हुंदी है। इस वेले वी वीजा एड तो साडे नाल साडे माइग्रेशन एक्सपर्ट प्रभजीत कौर जी जुड़ चुके ने, उहनां दा वी स्वागत करदे हां प्रोग्राम च। प्रभजीत जी, तुहाडा वी बहुत स्वागत। वाहिगुरू जी का खालसा, वाहिगुरू जी की फतेह। जी
बहुत बहुत धन्यवाद जी। वाहे खालसा, वाहेगुरु जी की फतेह। जी
जी ਤੇ ਦੋਸਤੋ, ਹਮੇਸ਼ਾ ਵਾਂਗ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਫੋਨ ਕਾਲ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸਵਾਲ ਦੇ ਰਾਹੀਂ। ਸੋ ਅੱਜ ਦੇ ਪ੍ਰੋਗਰਾਮ 'ਚ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਡੇ ਵੱਧ ਤੋਂ ਵੱਧ ਸਵਾਲ ਜਿਹੜੇ ਆ ਉਹ ਸ਼ਾਮਲ ਕੀਤੇ ਜਾਣ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਕੀ ਅਪਡੇਟਸ ਜੁੜੀਆਂ, ਕੀ ਖਾਸ ਰਿਹਾ ਉਹ ਜਾਣਾਂਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ। ਸੋ ਇੱਕ ਵਾਰ ਸ਼ੁਰੂਆਤ ਤੋਂ ਪਹਿਲਾਂ ਇੱਕ ਜਿਹੜੀ ਜ਼ਰੂਰੀ ਤੁਹਾਨੂੰ ਗੁਜ਼ਾਰਿਸ਼ ਕਰ ਦਿੰਦੇ ਹਾਂ ਕਿ ਆਪਣੇ ਸਵਾਲ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਫੋਨ ਕਾਲ ਦੇ ਜ਼ਰੀਏ ਤੁਸੀਂ ਸਾਨੂੰ ਭੇਜਣੇ ਨੇ ਜਾਂ ਫਿਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ। ਮੈਸੇਂਜਰ ਦੇ ਵਿੱਚ ਭੇਜੇ ਜਾਣ ਵਾਲੇ ਸਵਾਲ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਨਹੀਂ ਕਰ ਪਾਉਂਦੇ, ਉਹਦੇ ਲਈ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ। ਨੰਬਰ ਜਿਹੜਾ ਸਾਨੂੰ ਕਾਲ ਕਰਨ ਦੇ ਲਈ 02-8589-2811। ਚਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਸਭ ਤੋਂ ਪਹਿਲਾਂ ਹਮੇਸ਼ਾ ਵਾਂਗ ਜਿਵੇਂ ਅਸੀਂ ਗੱਲ ਕਰਦੇ ਆ ਰਹੇ ਹਾਂ ਪਿਛਲੇ ਕੁਝ ਹਫ਼ਤਿਆਂ ਤੋਂ ਕਿ ਕੋਵਿਡ-19 ਕਰਕੇ ਹਾਲਾਤ ਬਦਲੇ ਹੋਏ ਨੇ, ਸਥਿਤੀਆਂ ਬਦਲੀਆਂ ਹੋਈਆਂ ਨੇ। ਸੋ ਇਸ ਕਰਕੇ ਬਹੁਤ ਕੁਝ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ ਬਦਲਿਆ ਹੋਇਆ, ਬਹੁਤ ਕੁਝ ਰੁਕਿਆ ਰੁਕਿਆ ਵੀ ਜਾਪਦਾ, ਪਰ ਜਿਹੜੀਆਂ ਉਹ ਫਿਰ ਵੀ ਕਿਤੇ ਨਾ ਕਿਤੇ ਬਣਦੀਆਂ ਨਜ਼ਰ ਆਉਂਦੀਆਂ ਨੇ ਜਦੋਂ ਕੋਈ ਨਵੀਂ ਅਨਾਊਂਸਮੈਂਟ ਸਰਕਾਰ ਵੱਲੋਂ ਹੁੰਦੀ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਸਰਕਾਰ ਵੱਲੋਂ ਪ੍ਰਗਟਾਈ ਜਾਂਦੀ ਹੈ। ਸੋ ਪ੍ਰਭਜੀਤ ਜੀ, ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਕੀ ਖਾਸ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੋ ਰਿਹਾ ਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ।
ਬਿਲਕੁਲ ਜੀ, ਕਾਫੀ ਔਖਾ ਸਮਾਂ ਚੱਲ ਰਿਹਾ ਹੈ ਸਾਰੀ ਸੰਸਾਰ ਦੇ ਵਿੱਚ ਹੀ। ਕੋਵਿਡ-19 ਕਰਕੇ ਮਾਈਗ੍ਰੈਂਟਸ ਤੇ ਕਾਫੀ ਪ੍ਰਭਾਵ ਪਿਆ ਹੋਇਆ ਹੈ, ਜਿਹੜੇ ਇੰਡੀਆ ਚ ਸਟਰਕ ਨੇ ਉਹਨਾਂ ਤੇ ਜਾਂ ਫਿਰ ਜਿਹੜੇ ਇੱਥੇ ਵੀ ਨੇ ਉਹਨਾਂ ਤੇ ਵੀ। ਸੋ ਟਾਈਮ ਤੇ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਅਪਡੇਟਸ ਆ ਰਹੀਆਂ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿ ਲਓ ਕਿ ਜਿਹੜਾ ਮਾਈਗ੍ਰੈਂਟਸ ਜਿਹੜੇ ਆਲਰੇਡੀ ਇੱਥੇ ਹੈਗੇ ਨੇ, ਕਿਉਂਕਿ ਆਫਸ਼ੋਰ ਤੋਂ ਇਸ ਟਾਈਮ ਤੇ ਸਰਕਾਰ ਨੇ ਖਾਸ ਤੌਰ ਤੇ ਕਾਫੀ ਰੋਕਥਾਮ ਲਗਾਈ ਹੋਈ ਹੈ ਵੀਜ਼ਾਸ ਤੇ। ਸੋ ਜਿਹੜੇ ਭੈਣ ਭਰਾ ਇੱਥੇ ਨੇ ਉਹਨਾਂ ਦਾ ਹੀ ਕੋਈ ਆਪਾਂ ਹੱਲ ਸੋਚ ਰਹੇ ਹਾਂ ਜਾਂ ਬਣ ਰਿਹਾ ਹੈ। ਉਹਨਾਂ ਲਈ ਵੀ ਜਿਹੜੇ ਅਪਡੇਟਸ ਨੇ ਜਿਵੇਂ ਕਿ ਬੜੇ ਹੀ ਇਸ ਟਾਈਮ ਤੇ ਟਾਈਮਲੀ ਮੈਨਰ ਦੇ ਵਿੱਚ ਚੀਜ਼ਾਂ ਨਹੀਂ ਹੋਈਆਂ ਹੈਗੀਆਂ ਅਪ੍ਰੈਲ ਦੇ ਵਿੱਚ ਜਿਹੜਾ ਬਜਟ ਅਨਾਊਂਸ ਨਾ ਹੋਣ ਕਰਕੇ। ਸੋ ਜਿਹੜਾ ਕਿ ਬਜਟ ਅਨਾਊਂਸ ਅਪ੍ਰੈਲ ਦੇ ਵਿੱਚ ਹੁੰਦਾ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਅਕਤੂਬਰ ਦੇ ਵਿੱਚ ਹੋਣਾ ਹੈ, 6 ਅਕਤੂਬਰ ਨੂੰ, ਤੇ ਉਹਦੇ ਵਿੱਚ ਜਿਹੜੀਆਂ ਪਲੇਸਿਸ ਐਲੋਕੇਟ ਕਰਦਾ ਹੈ ਗਵਰਨਮੈਂਟ, ਜਿਹੜੀ ਹੈ ਪਲੇਸਿਸ ਐਲੋਕੇਟ ਕਰਦੇ ਨੇ ਸਟੇਟਸ ਦੇ ਲਈ ਜਾਂ ਫਿਰ ਜਿਹੜਾ ਵੀ ਫਾਈਨੈਂਸ਼ੀਅਲ ਈਅਰ ਦੇ ਵਿੱਚ, ਜਿਹਨੂੰ ਮੈਂ ਮਾਈਗ੍ਰੇਸ਼ਨ ਪ੍ਰੋਗਰਾਮ ਈਅਰ ਵੀ ਕਹਿ ਦਿੰਦੀ ਹਾਂ, ਵੀ ਉਹਦੇ ਵਿੱਚ ਉਹ ਦੱਸਦੇ ਨੇ ਕਿ ਕਿਹੜੇ ਵੀਜ਼ਾ ਕੈਟੇਗਰੀ ਲਈ ਉਹ ਕਿੰਨੇ ਵੀਜ਼ਾਸ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਗ੍ਰਾਂਟ ਕਰਨਗੇ। ਪਿਛਲੇ ਹਫ਼ਤੇ ਜਿਹੜਾ ਅਪਡੇਟ ਸੀ ਉਹ ਇਹੀ ਸੀਗਾ ਕਿ ਸਟੇਟਸ ਨੂੰ ਲਿਮਿਟਿਡ ਨੰਬਰ ਆਫ ਐਲੋਕੇਸ਼ਨ ਹੋਈਆਂ ਨੇ ਕ੍ਰਿਟੀਕਲ ਸੈਕਟਰ ਦੇ ਵਿੱਚ। ਇਸ ਹਫ਼ਤੇ ਜਿਹੜਾ ਮੇਨ ਅਪਡੇਟ ਹੈ ਇਸ ਪ੍ਰੋਗਰਾਮ ਦੇ ਦੌਰਾਨ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹ ਇਹੀ ਹੈ ਕਿ ਉਹਦੇ ਰਿਗਾਰਡਿੰਗ ਮੈਂ ਇੱਕ ਵੀਡੀਓ ਵੀ ਪਾਈ ਹੈ, ਓਕੂਪੇਸ਼ਨ ਸੀਲਿੰਗ ਜਿਹੜੀ ਰਿਲੀਜ਼ ਹੋਈ ਹੈ ਜਿਹਨੂੰ ਕਿ ਬਹੁਤ ਹੀ ਇੰਪੋਰਟੈਂਟ ਮੰਨਿਆ ਜਾਂਦਾ ਹੈ, ਜਿਹਦੇ ਵਿੱਚੋਂ ਕਿ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿੰਨੀ ਸ਼ਾਰਟੇਜ ਹੈ ਕਿਸ ਪਰਟੀਕੁਲਰ ਵੀਜ਼ਾ ਓਕੂਪੇਸ਼ਨ ਜਿਹੜਾ ਕਿ ਸੋਰੀ ਓਕੂਪੇਸ਼ਨ ਹੈ ਵੀ ਉਹਦੀ ਕਿੰਨੀ ਸ਼ਾਰਟੇਜ ਹੈ। ਹੁਣ ਇਹਦੇ ਤੋਂ ਆਪਾਂ ਅੰਦਾਜ਼ਾ ਲਗਾਉਂਦੇ ਹਾਂ, ਜਿਵੇਂ ਰਜਿਸਟਰ ਨਰਸਾਂ ਦੀ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਕਾਫੀ ਸ਼ਾਰਟੇਜ ਹੈ। ਸੋ ਇਸ ਲਿਸਟ ਓਕੂਪੇਸ਼ਨ ਸੀਲਿੰਗਸ ਲਿਸਟ ਤੋਂ ਅੰਦਾਜ਼ਾ ਲੱਗਦਾ ਹੈ ਕਿ ਕਿੰਨੀ ਸ਼ਾਰਟੇਜ ਹੈ। ਤਕਰੀਬਨ 17,500 ਨਰਸਾਂ ਦੀ ਜਿਹੜੀ ਸੀਲਿੰਗ ਵੈਲਿਊ ਰੱਖੀ ਗਈ ਹੈ। ਤੇ ਇਹ ਤੋਂ ਆਪਾਂ ਨੂੰ ਇੱਕ ਹੋਰ ਚੀਜ਼ ਕਲੀਅਰ ਹੋਈ ਕਿਉਂਕਿ 14 ਜੁਲਾਈ ਨੂੰ ਜਿਹੜਾ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹਰੇਕ ਮਹੀਨੇ ਇੱਕ ਇਨਵੀਟੇਸ਼ਨ ਰਾਊਂਡ ਨਿਕਲਣਾ ਹੁੰਦਾ ਹੈ, ਵੈਸੇ 11 ਤਰੀਕ ਨੂੰ
ਬਿਲਕੁਲ
ਨਿਕਲਣਾ ਹੁੰਦਾ ਹੈ, ਬਟ 14 ਜੁਲਾਈ ਨੂੰ ਹੋਇਆ ਸੀ, ਇਸ ਵਾਰ ਜਿਹੜਾ ਹੋਇਆ ਸੀ ਉਹ 11 ਅਗਸਤ ਨੂੰ ਹੋਇਆ ਇਸ ਮਹੀਨੇ ਦਾ, ਜਿਹਦੇ ਕਿ ਹਜੇ ਫਿਗਰਸ ਰਿਲੀਜ਼ ਨਹੀਂ ਹੋਈਆਂ, ਬਟ ਜੁਲਾਈ ਵਾਲੇ ਦੀਆਂ ਫਿਗਰਸ ਰਿਲੀਜ਼ ਹੋ ਗਈਆਂ। ਉਹਦੇ ਤੋਂ ਆਪਾਂ ਨੂੰ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਡਿਪਾਰਟਮੈਂਟ ਕਿਹੜੇ ਕਿਹੜੇ ਸੈਕਟਰਸ ਨੂੰ ਇਨਵਾਈਟ ਕਰ ਰਿਹਾ ਹੈ ਤੇ ਕਿੰਨੇ ਇਨਵੀਟੇਸ਼ਨ ਉਹਨਾਂ ਨੇ ਦਿੱਤੇ ਨੇ। ਤਕਰੀਬਨ 600 ਇਨਵੀਟੇਸ਼ਨ ਗਏ ਨੇ ਤੇ ਸਿਰਫ ਕ੍ਰਿਟੀਕਲ ਸੈਕਟਰ ਨੂੰ। ਕ੍ਰਿਟੀਕਲ ਸੈਕਟਰ ਦੇ ਵਿੱਚ ਡਿਪਾਰਟਮੈਂਟ ਨੇ ਜਿਵੇਂ ਕਿ ਮੈਂ ਪਿਛਲੀ ਵਾਰ ਵੀ ਦੱਸਿਆ ਸੀਗਾ ਕਿ ਜਿਹੜੀ ਇਸ ਵਾਰ ਸਟੇਟਸ ਖੁੱਲਣੀਆਂ ਵੀ ਨੇ ਉਹ ਪਰਟੀਕੁਲਰ ਕ੍ਰਿਟੀਕਲ ਸੈਕਟਰ ਚ ਖੁੱਲਣੀਆਂ ਨੇ ਬਿਫੋਰ ਅਕਤੂਬਰ, ਕਿਉਂਕਿ ਅਕਤੂਬਰ ਦੇ ਵਿੱਚ ਐਕਚੁਅਲ ਜਿਹੜਾ ਬਾਕੀ ਆਕੂਪੇਸ਼ਨਸ ਲਈ ਡੇਟਾ ਰਿਲੀਜ਼ ਹੋਏਗਾ। ਅਜੇ ਹਾਲ ਦੀ ਘੜੀ ਥੋੜੀਆਂ ਐਲੋਕੇਸ਼ਨ ਜਿਹੜੀਆਂ ਹੋਈਆਂ ਨੇ ਸਟੇਟਸ ਲਈ, ਸਟੇਟਸ ਜਿਹੜੀਆਂ ਹੋਈਆਂ ਨੇ ਕ੍ਰਿਟੀਕਲ ਸੈਕਟਰ ਲਈ ਹੋਈਆਂ ਨੇ, ਸੋ ਸਟ੍ਰਿਕਟ ਕ੍ਰਾਈਟੀਰੀਆ ਹੋਏਗਾ ਤੇ ਉਹਦੇ ਵਿੱਚ ਸੈਕਟਰ ਜਿਹੜੇ ਨੇ ਇੰਜੀਨੀਅਰਿੰਗ ਰਿਲੇਟਿਡ ਹੈ, ਮੈਡੀਕਲ ਪ੍ਰੋਫੈਸ਼ਨਲਸ ਨੇ, ਐਗਰੀਕਲਚਰ ਕਹਿਣ ਦਾ ਮਤਲਬ ਕਿ ਸਾਇੰਟਿਸਟ ਜਿਹੜੇ ਨੇ ਉਹਨਾਂ ਲਈ, ਤੇ ਕੁਝ ਡਰਾਫਟ ਪਰਸਨ ਤੇ ਟੈਕਨੀਸ਼ੀਅਨ ਲੈਵਲ ਦੀਆਂ ਆਕੂਪੇਸ਼ਨ ਨੂੰ ਇਨਵੀਟੇਸ਼ਨ ਗਏ ਨੇ, ਕਿਉਂਕਿ ਸਾਡੇ ਕੋਲ ਕਾਫੀ ਕੁਏਰੀ ਆ ਰਹੀ ਸੀਗੀ ਕਿ ਮੈਂ ਸ਼ੈਫ ਹਾਂ, ਮੈਂ ਫੂਡ ਪ੍ਰੋਡਕਸ਼ਨ ਦੇ ਵਿੱਚ ਆਉਂਦਾ ਹਾਂ, ਬਟ ਉਹਨੂੰ ਕ੍ਰਿਟੀਕਲ ਸੈਕਟਰ ਨਹੀਂ ਮੰਨਿਆ ਜਾਂਦਾ, ਕਿਉਂਕਿ ਜਿਹੜੇ ਇਨਵੀਟੇਸ਼ਨ ਆਏ ਨੇ ਉਹਦੇ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕ੍ਰਿਟੀਕਲ ਕਿਸ ਚੀਜ਼ ਨੂੰ ਮੰਨ ਰਹੇ ਨੇ ਇਸ ਟਾਈਮ ਤੇ, ਜਿਹੜਾ ਕਿ COVID-19 ਦੇ ਕਰਕੇ ਜਿਹੜਾ ਪ੍ਰਭਾਵ ਪਿਆ ਹੈ ਉਹਦੀ ਰਿਕਵਰੀ ਵਿੱਚ ਜਿਹੜੇ ਸੈਕਟਰ ਹੈਲਪ ਕਰ ਰਹੇ ਨੇ ਉਹਨਾਂ ਨੂੰ ਉਹ ਕ੍ਰਿਟੀਕਲ ਮੰਨ ਰਹੇ ਨੇ। ਸੋ ਉਹਦੇ ਵਿੱਚ ਜਿਹੜੀ ਵੀਡੀਓ ਮੈਂ ਫੇਸਬੁੱਕ ਪੇਜ ਤੇ ਸਾਡੇ ਤੇ ਪਾਈ ਹੈ ਉਹਦੇ ਵਿੱਚ ਮੈਂ ਕਾਫੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੇ ਸੈਕਟਰਸ ਨੇ ਤੇ ਥੋੜਾ ਡਿਟੇਲ ਦੇ ਵਿੱਚ ਲਿਖਿਆ ਹੋਇਆ ਹੈ ਪਰਟੀਕੁਲਰ ਆਕੂਪੇਸ਼ਨ ਕਿਹੜੀਆਂ ਨੇ ਉਹਦੇ ਵਿੱਚ। ਸੋ ਜਿਹੜੇ ਭੈਣ ਭਰਾਵਾਂ ਨੂੰ ਕੁਛ ਡਿਟੇਲਡ ਜਾਣਕਾਰੀ ਚਾਹੀਦੀ ਉਹ ਵੀਡੀਓ ਤੇ ਜਾ ਕੇ ਦੇਖ ਸਕਦੇ ਨੇ। ਤੇ ਬਾਕੀ ਇਸ ਟਾਈਮ ਤੇ ਜਿਵੇਂ ਵਿਕਟੋਰੀਆ ਨੇ ਵੀ ਆਪਣੇ ਅਪਡੇਟ ਕਰਤਾ ਹੈ ਕਿ ਉਹ ਨਵੀਆਂ ਪਾਲਿਸੀਜ਼ ਲੈ ਕੇ ਆ ਰਹੇ ਨੇ ਤੇ ਇਨਵੀਟੇਸ਼ਨ ਜਲਦੀ ਸ਼ੁਰੂ ਕਰਨਗੇ ਕ੍ਰਿਟੀਕਲ ਸੈਕਟਰ ਲਈ, ਤੇ ਉਹਨਾਂ ਨੇ ਇਹੀ ਕਿਹਾ ਕਿ ਆਪਣੀਆਂ ਜਿਹੜੀਆਂ EOIs ਨੇ ਉਹਨਾਂ ਨੂੰ ਤੁਸੀਂ ਤਿਆਰ ਰੱਖੋ, ਤੇ ਮੈਂ ਵੀ ਇਹੀ ਕਹੂੰਗੀ ਕਿ ਤੁਸੀਂ ਜੇ ਆਪਣੀਆਂ ਫਾਈਲਸ ਚਾਹੁੰਦੇ ਹੋ ਕਿ ਟਾਈਮਲੀ ਮੈਨਰ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਉਣ ਤਾਂ ਪਹਿਲਾਂ ਹੀ ਤਿਆਰੀ ਕਰਕੇ ਰੱਖੋ। ਇਹਦੇ ਰਿਗਾਰਡਿੰਗ ਵੀ ਮੈਂ ਇੱਕ ਵੀਡੀਓ ਫੇਸਬੁੱਕ ਪੇਜ ਤੇ ਪਾਈ ਹੈ 4919190 ਦੇ ਪਰਟੀਕੁਲਰਲੀ ਰਿਗਾਰਡਿੰਗ ਵੀ ਤੁਸੀਂ ਕੀ ਤਿਆਰੀਆਂ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜਦੋਂ ਸਟੇਟਸ ਖੁੱਲਦੀਆਂ ਨੇ ਤੇ ਤੁਸੀਂ ਓਪਰਚੁਨਿਟੀ ਜਿਹੜੀ ਆ ਮਿਸ ਨਾ ਕਰ ਦੋ, ਕਿਉਂਕਿ ਲਿਮਿਟੇਸ਼ਨ ਆ ਜਿਹੜਾ ਨੰਬਰ ਕੈਪਡ ਨੇ ਜਿਹੜੀਆਂ ਇਹਨਾਂ ਨੇ ਇਨਵਾਈਟਸ ਦੇਣੇ ਨੇ, ਸੋ ਦੇ ਆਰ ਕੈਪਡ
ਜੀ।
ਸੋ ਜੇ ਤੁਸੀਂ ਪਹਿਲਾਂ ਹੀ ਪ੍ਰੀਪੇਅਰਡ ਨਹੀਂ ਹੈਗੇ, ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਮੇਨ ਚੀਜ਼ਾਂ ਚਾਹੀਦੀਆਂ ਨੇ ਤੁਹਾਡੇ ਕੋਲ ਨਹੀਂ ਹੈਗੀਆਂ, ਪ੍ਰੋਪਰ ਡਾਕੂਮੈਂਟੇਸ਼ਨ ਤੁਸੀਂ ਨਹੀਂ ਰੈਡੀ ਰੱਖੀ ਹੋਈ ਤਾਂ ਉਹਦਾ ਨੈਗੇਟਿਵ ਇੰਪੈਕਟ ਤੁਹਾਡੀ ਐਪਲੀਕੇਸ਼ਨ ਤੇ ਪੈਂਦਾ ਹੈ, ਤੇ ਅਕਸਰ ਕਹਿ ਲਓ ਕਿ ਨੈਗੇਟਿਵ ਇੰਪੈਕਟ ਦਾ ਮਤਲਬ ਇਹੀ ਹੈ ਕਿ ਰਿਫਿਊਜ਼ਲ ਤੁਹਾਨੂੰ ਸਟੇਟ ਨੋਮੀਨੇਸ਼ਨ ਦੀ ਦੇਖਣ ਨੂੰ ਮਿਲ ਸਕਦੀ ਹੈ। ਤਾਂ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਭੈਣ ਭਰਾ ਕ੍ਰਿਟੀਕਲ ਸੈਕਟਰ ਦੇ ਵਿੱਚ ਨੇ ਉਹ ਆਪਣੀ ਐਪਲੀਕੇਸ਼ਨ ਰੈਡੀ ਰੱਖਣ, ਤੇ ਜਿਹੜੇ ਬਾਕੀ ਸੈਕਟਰ ਵਾਲੇ ਨੇ ਬਾਕੀ ਆਕੂਪੇਸ਼ਨ ਚ ਨੇ ਉਹ ਵੀ ਆਪਣੀਆਂ ਐਪਲੀਕੇਸ਼ਨ ਤਿਆਰ ਰੱਖਣ, ਕਿਉਂਕਿ ਅਕਤੂਬਰ ਦੇ ਵਿੱਚ ਜਿਹੜੀਆਂ ਵੀ ਚੇਂਜਿਸ ਜਿਹੜੇ ਅਨਾਊਂਸ ਹੋਣਗੇ, ਤੇ ਪ੍ਰੋਬੇਬਿਲਿਟੀ ਇਹੀ ਹੈ ਕਿ ਜਿਵੇਂ ਵਿਕਟੋਰੀਆ ਚ ਇਸ ਵਾਰ ਕਾਫੀ ਕਹਿ ਲਓ ਕਿ ਕਾਫੀ ਮਾੜਾ ਸਮਾਂ ਚੱਲ ਰਿਹਾ ਆਪਾਂ ਕਹਿ ਸਕਦੇ ਹਾਂ, ਹੌਲੀ ਹੌਲੀ ਠੀਕ ਹੋ ਰਿਹਾ ਹੈ ਨੰਬਰ ਘੱਟ, ਤੇ ਹਜੇ ਆਪਣਾ ਤਕਰੀਬਨ ਆਈ ਥਿੰਕ 4 ਹਫ਼ਤਿਆਂ ਦਾ ਲੋਕਡਾਊਨ ਪਿਆ ਹੈ, ਉਦੋਂ ਤੱਕ ਉਹ ਲੋਕਡਾਊਨ ਵੀ ਫਿਨਿਸ਼ ਹੋ ਜਾਏਗਾ। ਸੋ ਇਕਦਮ ਹੀ ਚੀਜ਼ਾਂ ਕਹਿ ਲਓ ਕਿ ਸਹੀ ਹੋਣ ਦੇ ਆਸਾਰ ਨੇ, ਸੋ ਤੁਸੀਂ ਜ਼ਰੂਰ ਰੈਡੀ ਰਹੋ ਆਪਣੀ ਐਪਲੀਕੇਸ਼ਨ ਦੇ ਲਈ। ਜੇ ਤੁਸੀਂ ਖੁਦ ਕਰ ਰਹੇ ਹੋ, ਕਿਸੇ ਦੇ ਥਰੂ ਕਰ ਰਹੇ ਹੋ, ਕੰਸਲਟੈਂਟ ਦੇ ਥਰੂ ਕਰ ਰਹੇ ਹੋ ਜਾਂ ਸਾਡੇ ਥਰੂ ਕਰਨਾ ਚਾਹੁੰਦੇ ਹੋ, ਤਾਂ ਮੈਂ ਇਹੀ ਇਨਕਰੇਜ ਕਰਾਂਗੀ ਕਿ ਇਨ ਐਡਵਾਂਸ ਹੀ ਤੁਸੀਂ ਸਾਈਨ ਅਪ ਜੇ ਕਰ ਲੈਂਦੇ ਹੋ ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਕੋਈ ਓਪਰਚੁਨਿਟੀ ਜਿਹੜੀ ਆ ਨਹੀਂ ਮਿਸ ਕਰੋਗੇ। ਤੇ ਬਾਕੀ ਤੁਸੀਂ ਸਾਡੀ ਫੇਸਬੁੱਕ ਪੇਜ ਨੂੰ ਵੀ ਫੋਲੋ ਤੇ ਲਾਈਕ ਕਰ ਸਕਦੇ ਹੋ, ਜਿਹਦੇ ਤੇ ਕਿ ਅਸੀਂ ਰੈਗੂਲਰਲੀ ਅਪਡੇਟ ਪਾਉਂਦੇ ਹਾਂ ਜਿਵੇਂ ਜਿਵੇਂ ਚੇਂਜਿਸ ਸਟੇਟਸ ਦੇ ਰਿਗਾਰਡਿੰਗ ਆਉਂਦੇ ਨੇ। ਸੋ ਕਿਉਂਕਿ ਇੱਕ ਸਾਡੇ ਕਲਾਇੰਟ ਸੀਗੇ ਕਾਫੀ ਗੁੱਸੇ ਹੋਏ, ਕਹਿੰਦੇ ਸਾਨੂੰ ਤੁਸੀਂ ਫੋਨ ਕਰਕੇ ਦੱਸਿਆ ਨੀ, ਉਹਨਾਂ ਨੇ ਜਿਹੜੇ ਖਾਸ ਤੌਰ ਤੇ ਜਿਹੜੇ ਕੇਸ ਸਾਈਨਡ ਅਪ ਹੁੰਦੇ ਨੇ ਅਸੀਂ ਉਹਨਾਂ ਨੂੰ ਰੈਗੂਲਰਲੀ ਅਪਡੇਟ ਕਰਨ ਦੀ ਆਪਣੇ ਵੱਲੋਂ ਪੂਰੀ ਕਹਿ ਲਓ ਕਿ ਸਾਡੀ ਹੁੰਦੀ ਹੈ, ਬਟ ਕਈ ਵਾਰ ਐਂ ਹੁੰਦਾ ਹੈ ਕਿ ਜੇ ਤੁਹਾਡਾ ਪਰਟੀਕੁਲਰ ਕੇਸ ਫਿਨਿਸ਼ ਹੋ ਚੁੱਕਿਆ ਹੈ ਜਾਂ ਨੈਕਸਟ ਅਸੀਂ ਤੁਹਾਡਾ ਪ੍ਰੋਸੈਸ ਨਹੀਂ ਸ਼ੁਰੂ ਕੀਤਾ, ਕਿਉਂਕਿ ਕਾਫੀ ਜ਼ਿਆਦਾ ਫਾਈਲਸ ਹੁੰਦੀਆਂ ਨੇ ਸਾਡੇ ਕੋਲ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੋ ਮੈਂ ਅਕਸਰ ਇਹੀ ਇਨਕਰੇਜ ਕਰਦੀ ਹਾਂ ਕਿ ਤੁਸੀਂ ਫੇਸਬੁੱਕ ਤੇ ਸਾਡੇ ਪੇਜ ਨੂੰ ਜ਼ਰੂਰ ਫੋਲੋ ਤੇ ਲਾਈਕ ਕਰ ਲਓ, ਕਿਉਂਕਿ ਉਹਦੇ ਤੋਂ ਤੁਹਾਨੂੰ ਰੈਗੂਲਰ ਜਿਹੜੇ ਅਪਡੇਟਸ ਨੇ ਉਹਦਾ ਪਤਾ ਲੱਗਦਾ ਰਹੇਗਾ ਕੋਈ ਵੀ ਅਪਡੇਟ ਆਉਂਦਾ ਹੈ, ਕੋਈ ਵੀ ਸਟੇਟ ਖੁੱਲਦੀ ਬੰਦ ਹੁੰਦੀ ਹੈ, ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਹੀ ਖੁੱਲਦੀ ਬੰਦ ਹੁੰਦੀ ਹੈ ਅਸੀਂ ਨਾਲ ਦੀ ਨਾਲ ਅਪਡੇਟ ਪਾਈਏ, ਤਾਂ ਕਿ ਤੁਸੀਂ ਕੋਈ ਓਪਰਚੁਨਿਟੀ ਮਿਸ ਨਾ ਕਰ ਦੋ। ਇਸ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਵੀ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਅਕਸਰ ਕਈ ਵਾਰ ਭੈਣ ਭਰਾਵਾਂ ਦੀ ਇਹ ਕਹਿ ਲਓ ਕਿ ਸ਼ਿਕਾਇਤ ਹੁੰਦੀ ਹੈ ਕਿ ਮੇਰੀਆਂ ਪੇਡ ਕੰਸਲਟੇਸ਼ਨਸ ਨੇ, ਪਰ ਮੈਂ ਦੇਖੋ ਜਿਹੜੀਆਂ ਸਰਵਿਸਿਜ਼ ਨੇ, ਕਿਉਂਕਿ ਅਸੀਂ ਬਿਜ਼ਨਸ ਰਨ ਕਰਦੇ ਹਾਂ ਤਾਂ ਜਿਵੇਂ ਸਾਡਾ ਇੰਪਲੋਈ ਸਟਾਫ ਹੈ, ਸਾਡੇ ਆਫਿਸ ਦੇ ਖਰਚੇ ਨੇ, ਕੋਵਿਡ ਕਰਕੇ ਹਰੇਕ ਬਿਜ਼ਨਸ ਪ੍ਰਭਾਵਿਤ ਹੋਇਆ ਹੈ, ਤੇ ਅਸੀਂ ਬਿਜ਼ਨਸ ਵੀ ਰਨ ਕਰਨਾ ਹੈ, ਬਟ ਇਸ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਤੇ ਫੇਸਬੁੱਕ ਵੀਡੀਓਜ਼ ਤੇ ਅਪਡੇਟਸ ਦੇ ਜ਼ਰੀਏ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਤੁਹਾਨੂੰ ਵੱਧ ਤੋਂ ਵੱਧ ਫ੍ਰੀ ਇਨਫੋਰਮੇਸ਼ਨ ਮੈਂ ਪ੍ਰੋਵਾਈਡ ਕਰ ਸਕਦੀ ਹਾਂ। ਇਹਨੂੰ ਇੱਕ ਤਰ੍ਹਾਂ ਨਾਲ ਤੁਸੀਂ ਸੇਵਾ ਹੀ ਮੰਨ ਸਕਦੇ ਹੋ, ਜਿਹੜਾ ਰੇਡੀਓ ਪ੍ਰੋਗਰਾਮ ਤੇ ਵੀ ਆਉਂਦੇ ਹਾਂ। ਹਰੇਕ ਹਫ਼ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਅਪਡੇਟਸ ਨੇ ਤੁਹਾਨੂੰ ਦੇ ਸਕੀਏ। ਤਾਂ ਮੈਂ ਅਕਸਰ ਇਹੀ ਕਹੂੰਗੀ ਕਿ ਜੇ ਤੁਹਾਡਾ ਕੋਈ ਛੋਟਾ ਮੋਟਾ ਕੁਐਸਚਨ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੇਡ ਕੰਸਲਟੇਸ਼ਨ ਤੁਹਾਡੇ ਲਈ ਜ਼ਿਆਦਾ ਮਹਿੰਗੀ ਪੈ ਰਹੀ ਹੈ, ਤਾਂ ਤੁਸੀਂ ਅਕਸਰ ਰੇਡੀਓ ਤੇ ਆ ਕੇ ਸਵਾਲ ਕਰ ਸਕਦੇ ਹੋ। ਫੇਸਬੁੱਕ ਪੇਜ ਤੇ ਅਸੀਂ ਵੱਧ ਤੋਂ ਵੱਧ ਕੁਐਸਚਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਫੇਸਬੁੱਕ ਵੀਡੀਓਜ਼ ਰਾਹੀਂ ਤੁਹਾਨੂੰ ਅਪਡੇਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜ਼ਰੂਰ ਪਲੀਜ਼ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ, ਫੇਸਬੁੱਕ ਪਲੇਟਫਾਰਮ ਦਾ, ਰੇਡੀਓ ਦਾ, ਤਾਂ ਕਿ ਤੁਸੀਂ ਅਪ ਟੂ ਡੇਟ ਰਹਿ ਸਕੋ, ਕੋਈ ਓਪਰਚੁਨਿਟੀ ਮਿਸ ਨਾ ਕਰ ਦੋ।
ਜੀ ਬਿਲਕੁਲ ਪ੍ਰਭਜੀਤ ਜੀ, ਇਸ ਵੇਲੇ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਫੇਸਬੁੱਕ ਦੇ ਜ਼ਰੀਏ ਵੀ, ਤੇ ਫੋਨ ਕਾਲਰਸ ਵੀ ਜੁੜ ਰਹੇ ਨੇ। ਫੋਨ ਕਾਲਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ। ਫਿਲਹਾਲ ਇੱਕ ਦੋ ਸਵਾਲ ਜਿਹੜੇ ਆ ਉਹ ਫੇਸਬੁੱਕ ਵਿਊਅਰਸ ਦੇ ਲੈ ਲੈਂਦੇ ਆ। ਰਣਜੀਤ ਸਿੱਧੂ ਸਾਡੇ ਨਾਲ ਬਣੇ ਨੇ, ਰਣਜੀਤ ਸਿੱਧੂ ਪੁੱਛ ਰਹੇ ਨੇ, ਕਹਿੰਦੇ ਮੈਮ ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ 485 ਆਫਸ਼ੋਰ ਪਾਰਟਨਰ ਦੇ ਲਈ ਪੁੱਛ ਰਹੇ ਨੇ ਜੀ।
ਦੇਖੋ ਸਾਡਾ ਸਾਡੇ ਗ੍ਰਾਂਟ ਸਾਰੇ ਸ਼ੁਰੂ ਹੋ ਗਏ ਨੇ ਆਫਸ਼ੋਰ ਪਾਰਟਨਰ 485 ਦੇ, ਅਸੀਂ ਤਕਰੀਬਨ ਆਈ ਥਿੰਕ 8-9 ਮਹੀਨੇ ਪਹਿਲਾਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਸੀ, ਉਹਦਾ ਡਿਸੀਜਨ ਹੁਣ ਆਇਆ ਹੈ। ਸੋ ਹੋਪਫੁਲੀ ਡਿਪਾਰਟਮੈਂਟ ਜਿਹੜੇ ਕਿ ਗ੍ਰਾਂਟਸ ਦੇਣੇ ਸ਼ੁਰੂ ਕਰੇਗਾ। ਦੂਸਰੀ ਜਿਹੜੀ ਇੱਕ ਇੰਪੋਰਟੈਂਟ ਅਪਡੇਟ ਮੈਂ ਦੇਣਾ ਭੁੱਲ ਗਈ, ਵੈਸੇ ਫੇਸਬੁੱਕ ਪੇਜ ਤੇ ਸਾਡੇ ਤੇ ਅਵੇਲੇਬਲ ਹੈ, 300 ਇੰਟਰਨੈਸ਼ਨਲ ਸਟੂਡੈਂਟਸ ਦਾ ਪਾਇਲਟ ਪ੍ਰੋਗਰਾਮ ਜਿਹੜਾ ਐਡੀਲੇਡ ਦੇ ਵਿੱਚ ਸਤੰਬਰ ਦੇ ਵਿੱਚ ਆਈ ਥਿੰਕ ਉਹਨਾਂ ਨੇ ਰੋਲ ਆਊਟ ਕੀਤਾ ਹੈ। ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਆਫਸ਼ੋਰ ਸਟਰੱਕ ਹੋਏ ਹੋਏ ਨੇ, ਉਹ ਆਉਣਗੇ। ਸੋ ਲੈਟਸ ਸੀ, ਇਟਸ ਅ ਪੋਜ਼ਿਟਿਵ ਸਾਈਨ, ਲੈਟਸ ਸੀ ਕਿ ਕਿਸ ਤਰੀਕੇ ਨਾਲ ਫੈਡਰਲ ਗਵਰਨਮੈਂਟ ਰੋਲ ਆਊਟ ਕਰਦੀ ਹੈ ਇਸ ਚੀਜ਼ ਨੂੰ। ਸੋ ਹੋਪਫੁਲੀ ਆਪਾਂ ਨੂੰ ਪੋਜ਼ਿਟਿਵ ਸਾਈਨਸ ਮਿਲ ਰਹੇ ਨੇ, ਗ੍ਰਾਂਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮੈਂ ਪਿਛਲੀ ਵਾਰ ਵੀ ਪ੍ਰੋਗਰਾਮ ਚ ਦੱਸਿਆ ਸੀ, ਤਾਂ ਹੁਣ ਮੈਂ ਫੇਰ ਦੱਸ ਰਹੀ ਹਾਂ ਕਿ 485 ਡਿਪੈਂਡੈਂਟ ਵੀਜ਼ਾਜ਼ ਵੀ ਆਪਾਂ ਕਹਿ ਦਿੰਦੇ ਹਾਂ, 485 ਸਬਸੀਕੁਐਂਟ ਐਂਟਰੈਂਟ ਆ, ਉਹਨਾਂ ਦੀਆਂ ਵੀ ਗ੍ਰਾਂਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਵਿਚ ਇਜ਼ ਅ ਪੋਜ਼ਿਟਿਵ ਸਾਈਨ ਕਿ ਹੁਣ ਛੇਤੀ ਹੀ ਸਰਕਾਰ ਜਿਹੜੀ ਹੈ ਕਿ ਕੋਈ ਨਾ ਕੋਈ ਵਧੀਆ ਕਦਮ ਚੁੱਕੇਗੀ ਜਿਹੜੇ ਆਫਸ਼ੋਰ ਸਟਰੱਕ ਨੇ ਭੈਣ ਭਰਾ ਉਹਨਾਂ ਲਈ, ਤਾਂ ਕਿ ਆਪਣੀ ਆ ਕੇ ਸਟੱਡੀ ਫਿਨਿਸ਼ ਕਰ ਸਕਣ, ਜਾਂ ਫਿਰ ਜੋ ਵੀ ਉਹਨਾਂ ਦੇ ਹਨਾ ਕਿ ਰਿਲੇਟਡ 485 ਵਗੈਰਾ ਵੀ ਉਹਦਾ ਵੀ ਉਹਦੀਆਂ ਵੀ ਪ੍ਰੋਸੈਸਿੰਗ ਸ਼ੁਰੂ ਕਰ ਰਹੇ ਨੇ।
ਬਿਲਕੁਲ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਕਿਰਨ ਸ਼ਰਮਾ ਦਾ। ਕਿਰਨ ਸ਼ਰਮਾ ਪੁੱਛ ਰਹੇ ਨੇ, ਕਹਿੰਦੇ ਮੈਮ ਪਲੀਜ਼ ਇਲੈਬੋਰੇਟ ਇਫ 491 ਸਵਾਲ ਜਿਹੜਾ ਜੀ ਉਹ ਪਿੱਛੇ ਚਲ ਗਿਆ। ਹਾਂਜੀ, ਕਹਿੰਦੇ ਪਲੀਜ਼ ਇਲੈਬੋਰੇਟ ਇਫ 491 ਗ੍ਰਾਂਟਡ ਫਰੋਮ ਵਿਕਟੋਰੀਆ ਕੈਨ ਵੀ ਮੂਵ ਟੂ ਰੀਜਨਲ ਨਿਊ ਸਾਊਥ ਵੇਲਸ।
ਦੇਖੋ ਰਿਕਮੈਂਡਡ ਟੂ ਲਿਵ ਇਨ ਰੀਜਨਲ ਵਿਕਟੋਰੀਆ, ਬਟ ਹਾਂ ਜੇ ਤੁਹਾਡਾ ਕੋਈ ਕਾਰਨ ਹੈ ਪਰਟੀਕੁਲਰ ਕਿਸੇ ਵਜ੍ਹਾ ਕਰਕੇ ਤੁਸੀਂ ਮੂਵ ਹੋ ਰਹੇ ਹੋ, ਤੁਹਾਡੀ ਵਜ੍ਹਾ ਦਾ ਮਤਲਬ ਕਿ ਤੁਸੀਂ ਆਪਣੇ ਪ੍ਰੂਫ ਰੱਖਦੇ ਹੋ, ਤਾਂ ਹਾਂ ਕੋਈ ਪ੍ਰੋਬਲਮ ਨਹੀਂ। ਤੇ ਜੇ ਤੁਹਾਨੂੰ ਕੋਈ ਜੋਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਵਿਕਟੋਰੀਆ ਦੇ ਵਿੱਚ, ਤੇ ਉਹ ਬੈਟਰ ਓਪਰਚੁਨਿਟੀ ਤੁਹਾਨੂੰ ਨਿਊ ਸਾਊਥ ਵੇਲਸ ਚ ਮਿਲ ਰਹੀ ਹੈ, ਜਾਂ ਫਿਰ ਕੋਈ ਪਰਸਨਲ ਰੀਜ਼ਨਸ ਨੇ, ਉਹਨਾਂ ਦੇ ਤੁਸੀਂ ਪ੍ਰੂਫ ਰੱਖਣ ਦੀ ਕੋਸ਼ਿਸ਼ ਕਰੋ, ਤਾਂ ਕਿ ਕੱਲ ਨੂੰ ਜੇ ਡਿਪਾਰਟਮੈਂਟ ਤੁਹਾਨੂੰ ਕੁਐਸਚਨ ਵੀ ਕਰਦਾ ਹੈ ਤੁਸੀਂ ਉਹਦਾ ਜਵਾਬ ਦੇ ਸਕੋ।
ਜੀ, ਅੱਗੇ ਕਾਲਰ ਬਣੇ ਹੋਏ ਨੇ ਸਾਡੇ ਨਾਲ 574 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ,
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਮੈਂ ਜੀ ਦਵਿੰਦਰਜੀਤ ਸਿੰਘ ਬੋਲ ਰਿਹਾ ਜੀ।
ਹਾਂਜੀ ਦਵਿੰਦਰ ਜੀ, ਕੀ ਸਵਾਲ ਹੈ ਤੁਹਾਡਾ?
ਮੈਂ ਜੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ
ਪ੍ਰਭਜੀਤ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ
ਮਤਲਬ ਇੱਕ ਸਾਲ ਬਾਅਦ ਜੀ ਮੈਂ ਉਥੋਂ ਮਤਲਬ ਕੁਛ ਮੈਨੂੰ ਮਤਲਬ ਫੇਰ ਹੁੰਦਾ ਰਿਹਾ ਜੀ, ਦੋ ਸਮੈਸਟਰ ਦੇ ਵਿੱਚ ਫੇਰ ਹੁੰਦਾ ਰਿਹਾ ਜੀ, ਤੇ ਉਸ ਤੋਂ ਬਾਅਦ ਮੈਂ ਕੁੱਕਰੀ ਲੈ ਲਈ ਜੀ।
ਠੀਕ ਹੈ ਜੀ
ਜੀ,
ਤੇ
ਸਵਾਲ
ਹੁਣ ਮੇਰਾ ਜੀ ਵੀਜ਼ਾ 17 ਸਪਟੈਂਬਰ, ਵੀਜ਼ਾ 17 ਸਪਟੈਂਬਰ ਨੂੰ ਮੇਰਾ ਜੀ ਖਤਮ ਹੋ ਰਿਹਾ ਜੀ।
ਠੀਕ ਹੈ ਜੀ।
ਤੇ ਹੁਣ ਹਾਂਜੀ, ਤੇ ਹੁਣ ਮੈਂ ਫਿਲਹਾਲ ਮੈਂ ਸਰਟੀਫਿਕੇਟ ਉਹਦਾ ਵੀ ਕੁੱਕਰੀ ਦਾ ਸਰਟੀਫਿਕੇਟ ਨਹੀਂ ਕੀਤਾ ਕੁਛ ਮੈਮ। ਤੇ ਮੇਰਾ ਜੀ ਹੁਣ ਮੈਂ ਵੀਜ਼ਾ ਐਕਸਟੈਂਡ ਕਰਾਉਣਾ ਜੀ, ਹੋ ਸਕਦਾ ਜੀ?
ਦੇਖੋ ਜੇ ਤੁਹਾਡਾ ਪਰਟੀਕੁਲਰ ਜਿਹੜਾ ਕੇਸ ਹੈ ਤੁਸੀਂ ਡਿਟੇਲ ਚ ਡਿਸਕਸ ਕਰਨਾ, ਤੁਸੀਂ ਸਾਡੇ ਆਫਿਸ ਕਾਲ ਕਰ ਲਿਓ। ਸੰਦੀਪ ਸਿੰਘ ਜਿਹੜੇ ਐਡਮਿਸ਼ਨਸ ਦੇ ਨਾਲ ਡੀਲ ਕਰਦੇ ਨੇ ਤੇ ਉਹ ਤੁਹਾਨੂੰ ਗਾਈਡ ਕਰ ਦੇਣਗੇ ਕਿ ਤੁਹਾਨੂੰ ਕੀ ਫਰਦਰ ਕਰਨ ਦੀ ਲੋੜ ਹੈ। ਬਟ ਡੈਫੀਨੇਟਲੀ ਹਾਂਜੀ, ਤੁਸੀਂ ਅੱਗੇ ਵੀਜ਼ਾ ਆਪਣਾ ਲਾਂਚ ਕਰ ਸਕਦੇ ਹੋ ਤੇ ਕਿਸ ਤਰੀਕੇ ਨਾਲ ਤੁਹਾਡਾ ਕੇਸ ਪ੍ਰੈਜੈਂਟ ਕਰਨਾ ਹੈ ਡਿਪਾਰਟਮੈਂਟ ਨੂੰ ਉਹ ਤੁਹਾਨੂੰ ਸਮਝਾ ਦੇਣਗੇ। ਠੀਕ ਹੈ ਜੀ।
ਓਕੇ ਜੀ।
ਸੋ ਹਾਂਜੀ, ਪੈ ਸਕਦਾ ਅੱਗੇ
ਮੈਂ ਤਾਂ ਇਹ ਸੋਚਿਆ ਸੀ ਕਿ ਕਿਤੇ ਮੈਨੂੰ ਪ੍ਰੋਟੈਕਸ਼ਨ ਵੀਜ਼ਾ ਪਊ।
ਨਹੀਂ ਜੀ, ਨਹੀਂ ਨਹੀਂ ਇਹ ਜੀ ਆਪਣੀ ਫਿਊਚਰ ਨਾ ਖਰਾਬ ਕਰੋ, ਤੁਹਾਡੇ ਕੋਲ ਹੱਲ ਹੈਗਾ, ਕੋਈ ਗੱਲ ਨਹੀਂ। ਠੀਕ ਹੈ ਜੀ।
ਹਾਂਜੀ ਠੀਕ ਹੈ, ਥੈਂਕ ਯੂ ਮੈਮ।
ਠੀਕ ਹੈ, ਗੁੱਡ ਲੱਕ ਦਵਿੰਦਰ ਜੀ।
ਠੀਕ ਹੈ ਜੀ।
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਅਨਮੋਲ ਭਾਟੀਆ ਹੋਰਾਂ ਦਾ। ਅਨਮੋਲ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਨਮੋਲ ਜੀ। ਕਹਿੰਦੇ ਮੈਮ, ਆਈ ਹੈਵ ਡਨ ਬੈਚਲਰਸ ਇਨ ਅਕਾਊਂਟਿੰਗ ਫ੍ਰੋਮ ਵਿਕਟੋਰੀਆ ਐਂਡ ਲੋਸਟ EOI ਐਟ 90 points ਐਂਡ ਆਫਟਰ ਫਿਨਿਸ਼ਿੰਗ ਮਾਈ TR ਨਾਓ ਆਈ ਐਮ ਕਰੰਟਲੀ ਸਟੱਡਿੰਗ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ ਇਨ ਡਾਰਵਿਨ। ਇਜ਼ ਦੇਅਰ ਐਨੀ ਸਕੋਪ? ਇਫ ਨਾਟ, ਕੈਨ ਯੂ ਪਲੀਜ਼ ਸੁਜੈਸਟ ਵਟ ਸ਼ੁਡ ਆਈ ਡੂ ਐਂਡ ਵਟ ਕੈਨ ਬੀ ਡਨ ਇਨ ਫਿਊਚਰ? ਇਹਨਾਂ ਦਾ ਸਵਾਲ ਤੁਹਾਡੇ ਤੋਂ ਜਵਾਬ ਲੈਣ ਤੋਂ ਪਹਿਲਾਂ ਮੈਂ ਇੱਕ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਕਹਾਂਗੀ, ਤੁਸੀਂ ਪਲੀਜ਼ ਬਣੇ ਰਹੋ ਸਾਡੇ ਨਾਲ, ਤੁਹਾਡਾ ਸਵਾਲ ਬਹੁਤ ਜਲਦ ਸ਼ਾਮਲ ਕਰਾਂਗੇ। ਫਿਲਹਾਲ ਅਨਮੋਲ ਭਾਟੀਆ ਹੋਰਾਂ ਦਾ ਜਿਹੜਾ ਸਵਾਲ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਜੀ।
ਹਾਂਜੀ ਅਨਮੋਲ ਭਾਟੀਆ ਜੀ, ਆਈ ਥਿੰਕ ਤੁਹਾਨੂੰ ਪੂਰਾ ਕੇਸ ਡਿਸਕਸ ਕਰਨ ਦੀ ਲੋੜ ਹੈ। ਜਿਸ ਹਿਸਾਬ ਦਾ ਤੁਸੀਂ ਸਵਾਲ ਪੁੱਛਿਆ ਹੈ ਉਹਦਾ ਮੈਂ ਜਵਾਬ ਤੁਹਾਨੂੰ ਯੈਸ ਨੋ ਜਾਂ ਫਿਰ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਆਨਸਰ ਨਹੀਂ ਕਰ ਸਕਦੀ। ਮੈਂ ਤੁਹਾਨੂੰ ਇਹੀ ਇਨਕਰੇਜ ਕਰਾਂਗੀ ਕਿ ਤੁਸੀਂ ਟਾਈਮ ਬਣਾ ਕੇ ਮੇਰਾ ਇੱਕ ਅਪੁਆਇੰਟਮੈਂਟ ਬੁੱਕ ਕਰ ਲਓ ਤਾਂ ਕਿ ਮੈਂ ਤੁਹਾਡੀ ਸਾਰੀਆਂ ਤੁਹਾਡੀ ਬੈਕ ਵਾਲੀ ਜਿਹੜੀ ਇੰਡੀਆ ਤੋਂ ਜਾਂ ਇੱਥੇ ਵਾਲੀ ਐਜੂਕੇਸ਼ਨ ਹਿਸਟਰੀ ਪਲੱਸ ਵਰਕ ਹਿਸਟਰੀ ਦੇ ਤੁਹਾਡਾ ਸਾਰਾ ਚੈੱਕ ਕਰਕੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਸਕਾਂ ਕਿ ਕੀ ਆਪਸ਼ਨ ਤੁਹਾਡੀਆਂ ਹੋ ਸਕਦੀਆਂ ਨੇ। ਜੇ ਤੁਸੀਂ ਨਾਰਦਰਨ ਟੈਰੀਟਰੀ ਚ ਆਲਰੇਡੀ ਰਹਿ ਰਹੇ ਹੋ ਤਾਂ ਉੱਥੇ ਦੀ 491 ਜਾਂ ਫਿਰ 190, ਵੈਸੇ ਉੱਥੇ ਦਾ ਬਹੁਤ ਮੁਸ਼ਕਲ ਹੈ, ਬਟ 491 ਲਈ ਡੈਫੀਨੇਟਲੀ ਤੁਹਾਡਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ। ਬਟ ਉਹਦੇ ਅਸੈਸਮੈਂਟ ਲਈ ਤੁਹਾਨੂੰ ਇੱਕ ਵਾਰ ਮੇਰੇ ਨਾਲ ਟਾਈਮ ਬਣਾਉਣਾ ਪਏਗਾ
ਜੀ। ਸੋ ਅਨਮੋਲ ਭਾਟੀਆ ਜੀ, ਇਸ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਪ੍ਰੋਗਰਾਮ ਦਾ ਜਿਹੜਾ ਨੰਬਰ ਹੈ ਵੀਜ਼ਾ ਐਡ ਦਾ ਉਹ ਸਾਂਝਾ ਕਰਦੇ ਹਾਂ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ, ਵੀਡੀਓ ਦੇ ਅਖੀਰ ਚ ਅਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਕੰਟੈਕਟ ਲਿੰਕਸ ਜਿਹੜੇ ਅਸੀਂ ਸਾਂਝੇ ਕਰਾਂਗੇ, ਸੋ ਤੁਸੀਂ ਆਪਣਾ ਰਾਬਤਾ ਜਿਹੜਾ ਬਣਾ ਸਕਦੇ ਹੋ ਵੀਜ਼ਾ ਐਡ ਦੇ ਨਾਲ ਆਉਣ ਵਾਲੇ ਦਿਨਾਂ ਚ। ਸੋ ਅਗਲਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਕਾਲਰ ਨੂੰ ਸ਼ਾਮਲ ਕਰਦੇ ਹਾਂ। ਕਾਲਰ ਜੁੜੇ ਨੇ ਸਾਡੇ ਨਾਲ 489 ਤੋਂ, ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਕੌਣ ਬੋਲ ਰਹੇ ਹੋ? ਹਾਂਜੀ ਕਮਲ ਜੀ ਜੀ,
ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਸੁਣ ਰਹੀ ਜੀ, ਇਹਨਾਂ ਦਾ ਸਵਾਲ।
ਹਾਂਜੀ ਕਮਲ ਜੀ,
ਹੈਲੋ,
ਕਮਲ ਬੋਲ ਰਹੇ ਨੇ ਐਡੀਲੇਡ ਤੋਂ ਸਾਡੇ ਨਾਲ ਜੁੜੇ ਨੇ।
ਹਾਂਜੀ ਹੁਣ ਆ ਰਹੀ ਹੈ।
ਹਾਂਜੀ ਕਮਲ ਸਵਾਲ। ਹਾਂਜੀ
ਮੈਡਮ, ਜਿੱਦਾਂ 491 ਵੀਜ਼ਾ ਦੇ ਵਿੱਚ ਜਿਹੜਾ ਪੈਕੇਜ ਦਿਖਾਉਣਾ ਆ,
ਠੀਕ ਹੈ ਜੀ,
ਹੈਲੋ, $600 ਜਾਂਦਾ ਆ, ਉਹ ਸੈਲਰੀ ਸੈਕਰੀਫਾਈਸ ਕਾਊਂਟ ਹੁੰਦਾ ਆ ਗ੍ਰੋਸ ਇਨਕਮ ਦੇ ਵਿੱਚ ਕਿ ਉਹਨੂੰ ਅਸੀਂ ਹਟਾਉਣਾ ਪਊਗਾ ਉਹਨੂੰ?
ਤੁਹਾਨੂੰ ਜੀ ਆਪਣੇ ਅਕਾਊਂਟੈਂਟ ਨਾਲ ਗੱਲ ਕਰਨੀ ਪਏਗੀ, ਇਹਦਾ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਹੈ। ਟੈਕਸੇਬਲ ਇਨਕਮ ਜਿਹੜੀ ਹੁੰਦੀ ਹੈ ਤੁਹਾਡਾ, ਜੇ ਤੁਸੀਂ ਆਸਟ੍ਰੇਲੀਆ ਚ ਥੋੜੇ ਸਮੇਂ ਤੋਂ ਰਹਿ ਰਹੇ ਹੋ ਤਾਂ ਤੁਹਾਨੂੰ ਪਤਾ ਹੋਏਗਾ, ਜਦੋਂ ਨੋਟਿਸ ਆਫ ਅਸੈਸਮੈਂਟ ਇਸ਼ੂ ਹੁੰਦਾ ਹੈ ਐਵਰੀ ਈਅਰ ਜਦੋਂ ਤੁਸੀਂ ਆਪਣਾ ਟੈਕਸ ਫਾਈਲ ਕਰਦੇ ਹੋ, ਤਾਂ ਉਹਨੂੰ ਧਿਆਨ ਨਾਲ ਦੇਖਿਓ, ਉਹਦੇ ਤੇ ਇੱਕ ਟੈਕਸੇਬਲ ਇਨਕਮ ਵਰਡ ਲਿਖਿਆ ਹੁੰਦਾ ਤੇ ਉਹਦੇ ਅੱਗੇ ਇੱਕ ਫਿਗਰ ਹੁੰਦੀ ਹੈ। ਠੀਕ ਹੈ ਜੀ, ਉਹ ਤੁਹਾਨੂੰ 53,900 ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਨਹੀਂ, ਗ੍ਰੋਸ ਨਹੀਂ ਹੁੰਦੀ ਟੈਕਸੇਬਲ ਇਨਕਮ, ਡਿਪੈਂਡ ਕਰਦਾ ਹੈ, ਡਿਪੈਂਡ ਕਰਦਾ ਹੈ, ਮੈਂ ਤੁਹਾਨੂੰ ਸਮਝਾਉਂਦੀ ਹਾਂ, ਡਿਪੈਂਡ ਕਰਦਾ ਹੈ TFN ਤੇ ਕੰਮ ਕਰ ਰਹੇ ਹੋ ਕਿ ABN ਤੇ ਕਰ ਰਹੇ ਹੋ। ਜੇ TFN ਤੇ ABN ਦਾ ਕੰਬੀਨੇਸ਼ਨ ਹੁੰਦਾ ਹੈ ਤਾਂ ਇਟਸ ਨਾਟ ਕਿ ਜਸਟ ਗ੍ਰੋਸ ਇਨਕਮ ਇੰਨੀ ਹੋਵੇ ਤਾਂ ਉਹ ਟੈਕਸੇਬਲ ਆ, ਇਹ ਤੁਹਾਡੇ ਸਵਾਲ ਦਾ ਜਵਾਬ ਨਹੀਂ ਹੈ। ਜੇ ਤੁਹਾਨੂੰ ਅਕਾਊਂਟੈਂਟ ਨਾਲ ਗੱਲ ਕਰਨੀ ਪਏਗੀ ਕਿ ਜੇ ਤੁਸੀਂ ਤੁਹਾਡਾ ਲੈਟਸ ਸੇ ਕਿ ਜਿਹੜਾ ਤੁਹਾਡਾ ਗਰੁੱਪ ਸਰਟੀਫਿਕੇਟ ਹੈ ਓਹਦੇ ਤੇ ਕੀ ਲਿਖਿਆ ਹੁੰਦਾ ਹੈ ਤੇ ਓਹਦੇ ਹਿਸਾਬ ਨਾਲ ਤੁਹਾਡੀ ਵੀ ਉਹ ਅੰਦਾਜ਼ਾ ਲਾ ਦੇਣ ਕਿ ਟੈਕਸੇਬਲ ਇਨਕਮ ਕਿੰਨੀ ਬਣਦੀ ਹੈ, ਫਿਰ ਓਹਦੇ ਤੋਂ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਅਕਾਊਂਟੈਂਟ ਹੀ ਇੱਕ ਇਹੋ ਜਿਹਾ ਕਹਿ ਲਓ ਕਿ ਪ੍ਰੋਫੈਸ਼ਨਲ ਹੈ ਜਿਹੜਾ ਕਿ ਤੁਹਾਡੇ ਇਸ ਪਰਟੀਕੁਲਰ ਸਵਾਲ ਦਾ ਤੁਹਾਨੂੰ ਸਹੀ ਜਵਾਬ ਦੇ ਸਕਦਾ ਹੈ। ਤੁਹਾਡੀ ਬਸ ਟੈਕਸੇਬਲ ਇਨਕਮ ਜਿਹੜਾ ਨੋਟਿਸ ਆਫ ਅਸੈਸਿਬਿਲਿਟੀ ਆਉਂਦੀ ਹੈ ਉਹ 53,900 ਤੋਂ ਇੱਕ ਵੀ ਡਾਲਰ ਘੱਟ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ,
ਠੀਕ ਹੈ, ਥੈਂਕ ਯੂ। ਮੈਡਮ ਜਿੱਦਾਂ ਨਾ ਮੇਰੀ ਸਿਸਟਰ ਨੇ ਅਪਲਾਈ ਕੀਤਾ ਹੋਇਆ 489 ਵੀਜ਼ਾ, 489 ਵੀਜ਼ਾ ਅਪਲਾਈ ਕੀਤਾ ਹੋਇਆ ਪਿਛਲੇ ਸਾਲ ਦਾ, ਤੇ ਓਹਦੀ ਸਟੇਟ ਨੋਮੀਨੇਸ਼ਨ ਐਡੀਲੇਡ ਦੇ ਵਿੱਚੋਂ ਆਈ ਹੋਈ ਹੈ, ਤੇ ਵੀਜ਼ਾ ਮਤਲਬ ਕਿ ਨੀਅਰ ਅਬਾਊਟ 1.5 ਸਾਲ ਹੋ ਗਿਆ 489 ਵੀਜ਼ਾ ਪਾਏ ਨੂੰ, ਉਹਦਾ ਪ੍ਰੋਸੈਸਿੰਗ ਟਾਈਮ ਮਤਲਬ ਇੱਕ ਚਾਂਸ ਹੈ ਆਉਣ ਦੇ ਕਿ ਇਹਦੀ ਫਾਈਲ ਵਿਦਡਰਾਅਲ ਕਰਵਾ ਲਈਏ?
ਦੇਖੋ, ਵਿਦਡਰਾਅ ਕਰਾਉਣ ਵਾਲਾ ਤਾਂ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਤੁਸੀਂ ਕਿਸ ਹਿਸਾਬ ਨਾਲ ਕਹਿ ਰਹੇ ਹੋ। ਬਾਕੀ ਪ੍ਰੋਸੈਸਿੰਗ ਟਾਈਮ ਇਸ ਟਾਈਮ ਤੇ ਜੇ ਉਹ ਆਫਸ਼ੋਰ ਬੈਠੇ ਨੇ ਤਾਂ ਡੈਫੀਨੇਟਲੀ ਜ਼ਿਆਦਾ ਟਾਈਮ ਲੱਗ ਰਿਹਾ ਹੈ, ਜੇ ਈਵਨ ਕਿ ਆਫਸ਼ੋਰ ਵੀ ਨੇ ਜਿਹੜੇ ਕ੍ਰਿਟੀਕਲ ਸੈਕਟਰ ਨਹੀਂ ਹੈਗੇ ਉਹਨਾਂ ਨੂੰ ਵੀ ਟਾਈਮ ਲੱਗ ਰਿਹਾ ਹੈ। ਜੇ ਤੁਹਾਡੀ ਫਾਈਲ ਚ ਕੋਈ ਪ੍ਰੋਬਲਮ ਨਹੀਂ ਕੀਤਾ ਉਹਨੂੰ ਵਿਦਡਰਾਅ ਕਾਹਲ ਲਈ ਕਰਵਾਉਣਾ?
ਮੈਡਮ ਚਾਂਸ ਚਾਂਸ ਮਤਲਬ ਕਿ ਹੈਗਾ ਆ ਆਉਣ ਦਾ, ਕਿਉਂਕਿ ਸਟੇਟ ਨੋਮੀਨੇਸ਼ਨ ਆਈ ਹੋਈ ਆ।
ਮੈਨੂੰ ਤੁਹਾਡਾ ਸਵਾਲ ਹੀ ਨਹੀਂ ਸਮਝ ਲੱਗ ਰਿਹਾ। ਜੇ ਸਟੇਟ ਨੋਮੀਨੇਸ਼ਨ ਆਈ ਸੀ ਤਾਂ ਹੀ ਤੁਸੀਂ 489 ਲਾਂਚ ਕੀਤਾ ਸੀਗਾ?
ਹਾਂਜੀ ਮੈਡਮ, ਪਰ ਉਹ ਨਾ ਆਫਸ਼ੋਰ ਆਫਸ਼ੋਰ ਹੋਣਾ ਪਿਆ ਸੀ ਉਹਨੂੰ,
ਤੇ ਫਿਰ ਹੁਣ ਦੁਬਾਰਾ ਆਈ ਹੋਈ ਹੈ, ਹੁਣ ਫਿਰ ਦੁਬਾਰਾ ਆਫਸ਼ੋਰ ਹੀ ਹੋਣਾ ਪਏਗਾ, ਫਿਰ 489 ਤੁਸੀਂ ਕੱਲ ਹੀ ਵਿਦਡਰਾਅ ਕਰਨਾ।
ਓਕੇ, ਤਾਂ ਮੈਡਮ ਤੁਹਾਡੇ ਕੱਲ ਚਾਂਸ ਹੈਗੇ ਵੀਜ਼ਾ ਆਉਂਦੇ? ਹਨ
ਬਿਲਕੁਲ ਜੀ, ਬਾਕੀ ਤੁਹਾਡੇ ਪਰਟੀਕੁਲਰ ਕੇਸ ਵਿੱਚ ਕੋਈ ਕਮੀ ਪੇਸ਼ੀ ਹੋਵੇ ਉਹ ਨਹੀਂ ਮੈਨੂੰ ਪਤਾ ਹੈਗਾ, ਆ ਜਾਣਾ ਚਾਹੀਦਾ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ,
ਠੀਕ ਹੈ ਮੈਡਮ, ਥੈਂਕ ਯੂ ਮੈਡਮ, ਥੈਂਕ ਯੂ ਵੈਰੀ ਮਚ,
ਗੁੱਡ ਲੱਕ।
ਓਕੇ ਜੀ, ਓਕੇ।
ਅਗਲਾ ਸਵਾਲ ਮਨਪ੍ਰੀਤ ਸਿੰਘ ਸੈਣੀ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਨਿਊ ਸਾਊਥ ਵੇਲਸ ਕੀਪ ਦ ਸੇਮ ਰਿਕੁਆਇਰਮੈਂਟਸ ਫਾਰ 491 ਵੈਨਐਵਰ ਦ ਨੋਮੀਨੇਸ਼ਨ ਗੈਟਸ ਓਪਨ?
ਨਹੀਂ ਜੀ, ਇਸ ਚੀਜ਼ ਬਾਰੇ ਜੋ ਜੁੜੇ ਨੇ ਉਹਨਾਂ ਨੂੰ
ਕਹਾਂਗੇ ਜੀ, ਕਾਲਰ ਜੁੜੇ ਹੋਏ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਆਨ ਏਅਰ ਕਰਦੇ ਹਾਂ ਜੀ। ਇਸ ਵੇਲੇ ਅਸੀਂ ਸਵਾਲ ਜਿਹੜਾ ਫੇਸਬੁੱਕ ਵਿਊਵਰ ਦਾ ਸਾਂਝਾ ਕਰ ਰਹੇ ਹਾਂ ਜੀ। ਪ੍ਰਭਜੀਤ ਜੀ,
ਹਾਂਜੀ ਬਿਲਕੁਲ ਜੀ, ਨਿਊ ਸਾਊਥ ਵੇਲਸ ਕ੍ਰਾਈਟੀਰੀਆ ਚੇਂਜ ਵੀ ਕਰ ਸਕਦਾ ਹੈ। ਬਾਕੀ ਜਿਹੜੀਆਂ ਆਲਰੇਡੀ ਲੌਜਡ ਐਪਲੀਕੇਸ਼ਨਸ ਨੇ, ਵੈਸੇ ਉਹਨਾਂ ਨੇ ਈਮੇਲਸ ਕੀਤੀਆਂ ਹੋਈਆਂ ਨੇ ਕਿ ਅਸੀਂ ਉਹਨਾਂ ਨੂੰ ਦੁਬਾਰਾ ਰੀਅਸੈਸ ਕਰਾਂਗੇ ਜਦੋਂ ਵੀ ਮਾਈਗ੍ਰੇਸ਼ਨ ਪ੍ਰੋਗਰਾਮ ਜਿਹੜਾ ਨਵਾਂ ਖੁੱਲਦਾ ਹੈ। ਬਟ ਐਕਚੁਅਲ ਚ ਦੇਖਿਆ ਜਾਵੇ ਤਾਂ ਸਟੇਟ ਜਿਹੜੀਆਂ ਸਟੇਟਸ ਨੇ ਉਹ ਆਪਣਾ ਕ੍ਰਾਈਟੀਰੀਆ ਕਿਸੇ ਵੀ ਟਾਈਮ ਤੇ ਚੇਂਜ ਕਰ ਸਕਦੀਆਂ ਨੇ, ਸੋ ਵਿਲ ਹੈਵ ਟੂ ਵੇਟ ਫਾਰ ਕਿ ਉਹਨਾਂ ਦੀ ਜਿਹੜੀ ਵੀ ਨਵੀਂ ਅਨਾਊਂਸਮੈਂਟ ਹੈ ਉਹਦੀ ਵੇਟ ਹੀ ਕਰਨੀ ਪਏਗੀ ਕਿ ਫਾਰ ਫਰਦਰ ਕਲੈਰੀਫਿਕੇਸ਼ਨ ਕਿ ਪੁਰਾਣੀ ਐਪਲੀਕੇਸ਼ਨ ਨਾਲ ਉਹ ਕੀ ਕਰਨਗੇ ਜਿਹੜੀਆਂ ਆਲਰੇਡੀ ਲੌਸਟ ਨੇ ਉਹਨਾਂ ਕੋਲ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਲਈ ਸ਼ਾਮਲ ਕਰਦੇ ਹਾਂ ਜੀ, ਸਾਡੇ ਨਾਲ ਜੁੜੇ ਨੇ ਅਮਰਿੰਦਰ ਸਿੰਘ ਸੰਧੂ ਸਿੰਘ, ਟਾਈਮ ਪੁੱਛ ਰਹੇ ਨੇ 491 ਦਾ ਵਿਕਟੋਰੀਆ ਦਾ ਆਲਰੇਡੀ ਲੌਜ ਜੀ।
ਦੇਖੋ ਜੀ, ਜਿਹੜਾ ਪ੍ਰੋਸੈਸਿੰਗ ਟਾਈਮ ਹੈ ਰੈਗੂਲਰਲੀ ਡਿਪਾਰਟਮੈਂਟ ਅਪਡੇਟ ਕਰਦਾ ਹੈ ਆਪਣੀ ਵੈਬਸਾਈਟ ਤੇ, ਕ੍ਰਿਟੀਕਲ ਸੈਕਟਰ ਵਾਲਿਆਂ ਦੇ ਛੇਤੀ ਆ ਰਹੇ ਨੇ ਤੇ ਬਾਕੀਆਂ ਦੇ 3 ਮਹੀਨੇ ਤੋਂ ਇਸ ਟਾਈਮ ਤੇ ਵੱਧ ਵੀ ਲੱਗ ਰਿਹਾ ਹੈ, ਸੋ ਕੀਪ ਵੇਟਿੰਗ ਮੇਰੇ ਹਿਸਾਬ ਨਾਲ, ਕਿਉਂਕਿ ਅਨਸ਼ੋਰ ਜਿਹੜੇ ਵੀਜ਼ਾਸ ਨੇ ਉਹਨਾਂ ਨੂੰ ਤਾਂ ਡਿਪਾਰਟਮੈਂਟ ਹੌਲੀ ਹੌਲੀ ਪ੍ਰੋਸੈਸ ਕਰ ਹੀ ਰਿਹਾ ਹੈ, ਥੋੜਾ ਟਾਈਮ ਜ਼ਰੂਰ ਲੈ ਰਿਹਾ
ਜੀ। ਇਸ ਤੋਂ ਬਾਅਦ ਰਾਜ ਲਾਂਬਾ ਜੁੜੇ ਹੋਏ ਨੇ, ਰਾਜ ਲਾਂਬਾ ਪੁੱਛ ਰਹੇ ਨੇ ਕਹਿੰਦੇ ਵਟ ਆਰ ਦਾ ਚਾਂਸਿਸ ਆਰ ਐਨ ਇਹਨਾਂ ਦਾ ਹੈਗਾ ਜੀ ਏਜਡ ਕੇਅਰ ਦੇ ਵਿੱਚ 85+5 ਨਿਊ ਸਾਊਥ ਵੇਲਸ, ਡੇਟ ਆਫ ਇਫੈਕਟ ਹੈ 21st of 5th 2020।
ਗੁੱਡ ਚਾਂਸਿਸ ਨੇ ਜੀ
ਜੀ। ਰਘਬੀਰ ਸਿੰਘ ਅਗਲਾ ਸਵਾਲ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਰਘਬੀਰ ਜੀ। ਇਹਨਾਂ ਨੇ ਪੁੱਛਿਆ ਜੀ ਮੈਮ ਆਰ ਐਸ ਐਮ ਐਸ ਦੀ ਐਮ ਆਰ ਟੀ ਦਾ ਟਾਈਮ ਪ੍ਰੋਸੈਸ ਦੱਸਿਓ ਜੀ ਪਲੀਜ਼।
ਕਈ ਕੇਸਿਸ ਚ ਦੇਖੋ 24 ਮਹੀਨੇ ਤੋਂ ਵੀ ਵੱਧ ਲੱਗ ਰਿਹਾ, ਬਾਕੀ 18 ਤੋਂ 24 ਮਹੀਨੇ ਦੇ ਵਿੱਚ ਫਾਈਲਸ ਖੁੱਲ ਗਈਆਂ ਨੇ
ਜੀ। ਅਗਲਾ ਸਵਾਲ ਸਿੰਦਰ ਬਾਜਵਾ ਦਾ ਲੈਂਦੇ ਹਾਂ, 309 ਰਿਫਿਊਜ਼ਲ ਏ ਟੀ ਪ੍ਰੋਸੈਸਿੰਗ ਟਾਈਮ ਵੇਵਿੰਗ ਫਰੋਮ 27 ਮੰਥਸ, ਕੀ ਪੁੱਛਣਾ ਚਾਹੇ?
ਦੇਖੋ ਮੈਂ ਉਹੀ ਕਹਿ ਰਹੀ ਹਾਂ ਕਿ ਬਸ ਇਹ ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ ਜੀ, 27 ਮੰਥਸ ਹੋ ਗਏ ਨੇ, ਤੁਸੀਂ ਇੱਕ ਵਾਰ ਏ ਟੀ ਨੂੰ ਇੱਕ ਈਮੇਲ ਡ੍ਰੌਪ ਕਰਕੇ ਦੇਖ ਲਓ, ਬਾਕੀ ਕੋਵਿਡ ਕਰਕੇ ਜਿਹੜੇ ਟਾਈਮ ਫਰੇਮਸ ਨੇ ਸਟ੍ਰੈਚ ਆਊਟ ਹੋ ਗਏ ਨੇ, ਸੋ ਵੇਟ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਆਪਣੇ ਕੋਲ ਕੋਈ ਹੋਰ ਆਪਸ਼ਨ ਹੈ
ਅੱਗੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ 619 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ
ਹਾਂਜੀ ਕੌਣ ਬੋਲ ਰਹੇ
ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੌਣ ਵਾਹਿਗੁਰੂ ਜੀ ਖਾਲਸਾ ਕੀ ਫਤਿਹ ਜੀ
ਹਾਂਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ
ਹਾਂਜੀ ਮਨਦੀਪ ਜੀ ਕੀ ਸਵਾਲ ਹੈ
ਹਾਂਜੀ ਮੈਡਮ ਮੇਰਾ ਕੁਐਸਚਨ ਹੈਗਾ ਵਾ ਮੈਮ ਮੇਰਾ ਨਾ 186 ਫਰਵਰੀ ਦੇ ਵਿੱਚ ਕੰਪਲੀਟ ਹੋਣਾ ਹੈਗਾ ਜੀ ਮੈਂ 186 ਪਾਉਣਾ ਹੈਗਾ ਵਾ ਤੇ ਪੇਂਟਿੰਗ ਕਰੇਟ ਦੇ ਵਿੱਚ ਹੈਗਾ ਅਗਰ ਮੈਡਮ ਮੇਨ ਲਿਸਟ ਤੋਂ ਪੇਂਟਿੰਗ ਬਾਹਰ ਹੁੰਦੀ ਹੈਗੀ ਆ ਕੀ 186 ਮੈਂ ਪਾ ਸਕਾਂਗਾ ਜਾਂ ਮਤਲਬ ਮੇਰੇ ਤੇ ਕੋਈ ਇਫੈਕਟ ਹੋਏਗਾ ਕਿਉਂਕਿ ਮੇਰਾ ਵੀਜ਼ਾ 2018 ਦਾ ਲਾਂਚ ਹੋਇਆ 457 ਗ੍ਰਾਂਟ ਹੋਇਆ
ਬਿਲਕੁਲ ਅਸਰ ਪਏਗਾ ਜੀ ਬਿਲਕੁਲ ਅਸਰ ਪਏਗਾ ਇਸ ਚੀਜ਼ ਦਾ ਜੇ ਲਿਸਟ ਚੋਂ ਨਿਕਲਦਾ ਆਂਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀ ENS ਨਾ ਪਵੇ
ਅੱਛਾ ਜੀ ਤੇ ਅਗਰ ਮੈਂ ਮੈਡਮ ਡਾਇਰੈਕਟ ਐਂਟਰੀ ਪਹਿਲਾਂ ਅਪਲਾਈ ਕਰ ਦਿੰਦਾ ਹਾਂ ਡਾਇਰੈਕਟ ਐਂਟਰੀ ਥਰੂ ਚਲ ਜਾਣਾ
ਜੇ ਡਾਇਰੈਕਟ ਐਂਟਰੀ ਲਈ ਤੁਸੀਂ ਐਲੀਜੀਬਲ ਹੋ ਸਕਿਲਸ ਅਸੈਸਮੈਂਟ ਹੈਗੀ ਹੈ 3 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਹੈ ਤਾਂ ਬਿਲਕੁਲ ਜੀ ਲਾਂਚ ਕਰ ਦਿਓ
ਅੱਛਾ ਜੀ ਠੀਕ ਹੈ ਜੀ ਪਰ ਮੈਡਮ ਐਕਸਪੀਰੀਅੰਸ 3 ਸਾਲ ਦਾ ਪੂਰਾ ਮਤਲਬ ਜਨਵਰੀ ਚ ਹੋਣਾ ਹੋਣਾ ਸਕਿਲ ਅਸੈਸਮੈਂਟ
ਨਾ ਫਿਰ ਉਦੋਂ ਹੀ ਲਾਂਚ ਹੋ
ਜਾਏਗਾ ਪਹਿਲਾਂ ਪਾ ਸਕਦੇ ਮੈਡਮ ਅਗਰ ਮਤਲਬ
ਵੇਟ ਫॉर 3 ਮੰਥਸ ਟੂ ਫਿਨਿਸ਼ 3 ਸਾਲ ਫਿਨਿਸ਼ ਹੋਣਗੇ ਉਸ ਤੋਂ ਬਾਅਦ
ਅੱਛਾ ਜੀ ਠੀਕ ਹੈ ਮੈਡਮ ਮੈਨੂੰ ਤਾਂ ਸਾਬ ਨਾਮ ਪੇਂਟਿੰਗ ਦਾ ਕੀ ਸਕੋਪ ਹੈ ਕੋਈ ਹੈਗਾ ਰਿਸਕ ਨਾਲ ਬਾਹਰ ਨਿਕਲਣਾ ਜੀ
ਦੇਖੋ ਹਜੇ ਤੱਕ ਤਾਂ ਜਿਹੜੀ ਆਕੂਪੇਸ਼ਨ ਸੀਲਿੰਗਸ ਆਈ ਉਹਦੇ ਵਿੱਚ ਪੇਂਟਿੰਗ ਹੈਗਾ ਬਾਕੀ ਜਿਹੜਾ ਪਿਛਲਾ ਕੰਸਲਟੇਸ਼ਨ ਪ੍ਰੋਸੈਸ ਹੋਇਆ ਸੀ ਉਹਦੇ ਵਿੱਚ ਆਸਾਰ ਸੀਗੇ ਪੇਂਟਿੰਗ ਦੇ ਮੇਨ ਲਿਸਟ ਚੋਂ ਨਿਕਲਣ ਦੇ ਜਿਹੜੀ ਨਵੀਂ ਲਿਸਟ ਆਉਣੀ ਹੈ ਅਕਤੂਬਰ ਚ ਆਉਣੀ ਹੈ ਉਹਦੇ ਨਜ਼ਰ ਠੀਕ ਹੈ
ਠੀਕ ਹੈ ਮੈਡਮ ਮੈਮ ਤੁਸੀਂ ਮੈਮ ਕੀ ਮੈਨੂੰ ਰੈਕਮੈਂਡ ਕਰਦੇ ਸੀ ਇਸ ਸਾਈਟ ਨੂੰ ਅਪਲਾਈ ਕਰ ਦੇਣੀ ਚਾਹੀਦੀ ਹੈ ਨਾਮੀਨੇਸ਼ਨ ਰੈਕਟ ਐਂਟਰੀ ਦੇ ਥਰੂ ਜਨਵਰੀ ਦੇ ਵਿੱਚ ਟਾਈਮ ਪੂਰਾ ਹੁੰਦਾ ਮੈਡਮ
ਹਾਂਜੀ ਬਿਲਕੁਲ ਜੇ ਜਨਵਰੀ ਚ ਦੇਖੋ ਵੈਸੇ ਤਾਂ ਜਿਹੜੀ ਨਵੀਂ ਲਿਸਟ ਆ ਅਕਤੂਬਰ ਦੇ ਵਿੱਚ ਆ ਜਾਣੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵੀ ਹੁਣ ਤੁਸੀਂ ਕੀ ਕਰਨਾ ਅੱਗੇ ਠੀਕ ਹੈ ਜੀ ਉਹਦੇ ਹਿਸਾਬ ਨਾਲ ਪਲਾਨਿੰਗ ਕਰ ਲਿਓ ਹਾਂਜੀ
ਠੀਕ ਹੈ ਮਨਦੀਪ ਜੀ
ਠੀਕ ਹੈ ਜੀ ਹਾਂਜੀ
ਥੈਂਕ ਯੂ
ਹਾਂਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਰਵਜੋਤ ਸਿੱਧੂ ਹੋਰਾਂ ਦਾ ਰਵਜੋਤ ਪੁੱਛਣਾ ਚਾਹ ਰਹੇ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਸਤਿ ਸ੍ਰੀ ਅਕਾਲ ਰਵਜੋਤ ਜੀ ਇਹ ਪੁੱਛਣਾ ਚਾਹ ਰਹੇ ਨੇ ਸਰਟੀਫਿਕੇਟ ਆਫ ਹੋਮ ਕੇਅਰ ਅਟੈਂਡੈਂਟ ਇਨ ਇੰਡੀਆ 6 ਮੰਥ ਡਿਊਰੇਸ਼ਨ ਦਾ ਕੀਤਾ ਹੋਇਆ ਆ ਕੀ ਇਸ ਨਾਲ ਏਜ ਕੇਅਰ ਵਿੱਚ ਕੰਮ ਕਰ ਸਕਦੇ ਆ ਜੀ
ਦੇਖੋ ਏਜ ਕੇਅਰ ਵਾਲਿਆਂ ਨੂੰ ਪੁੱਛੋ ਵੀ ਉਹ ਅਸੈਪਟ ਕਰਨਗੇ ਆਈ ਡੋਂਟ ਥਿੰਕ ਸੋ ਕਿ ਤੁਹਾਡੇ ਇੰਡੀਆ ਵਾਲੇ ਸਰਟੀਫਿਕੇਟ ਨੂੰ ਇੱਥੇ ਅਸੈਪਟ ਕੀਤਾ ਜਾਏਗਾ ਬਾਕੀ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਦੇਖੋ ਇਸ ਸਰਟੀਫਿਕੇਟ ਨਾਲ
ਜੀ ਜੀ ਬਿਲਕੁਲ ਲਵਪ੍ਰੀਤ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ ਲਵਪ੍ਰੀਤ ਕਹਿੰਦੇ ਆ ਜੀ ਦ ਵੀਜ਼ਾ ਆਰ ਪ੍ਰੋਸੈਸਿੰਗ ਆਈ ਹੈਵ ਰੀਸੈਂਟਲੀ ਗੋਟ ਇਟ ਲਵਪ੍ਰੀਤ ਸਿੰਘ ਜੀ ਕਿਹੜਾ ਵੀਜ਼ਾ ਔਰ ਕਿਸ ਬਾਰੇ ਗੱਲ ਹੈ ਜੀ ਇਹ ਮੈਨੂੰ ਨਹੀਂ ਪਤਾ ਲੱਗਿਆ ਤੁਹਾਡੇ ਇਸ ਮੈਸੇਜ ਤੋਂ ਜਾਂ ਇਸ ਕਮੈਂਟ ਤੋਂ ਤੇ ਜੇ ਇਹਨੂੰ ਤੁਸੀਂ ਥੋੜਾ ਜਿਹਾ ਐਲੈਬੋਰੇਟ ਕਰਕੇ ਦੁਬਾਰਾ ਭੇਜਣਾ ਚਾਹੋ ਤਾਂ ਜ਼ਰੂਰ ਭੇਜੋ ਅਗਲਾ ਸਵਾਲ ਮਨਪ੍ਰੀਤ ਸਿੰਘ ਕਰ ਰਹੇ ਨੇ ਮਨਪ੍ਰੀਤ ਸਿੰਘ ਹੋਰਾਂ ਦਾ ਸਵਾਲ ਲੈਣੇ ਇਹਦੇ ਨਾਲ ਇੱਕ ਕਾਲਰ ਵੀ ਜੁੜੇ ਹੋਏ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਜ਼ਰੂਰ ਸਾਡੇ ਨਾਲ ਬਣੇ ਰਹੋ ਔਰ ਤੁਹਾਡੀ ਕਾਲ ਜਿਹੜੀ ਹੈ ਬਹੁਤ ਜਲਦੀ ਅਸੀਂ ਔਨ ਏਅਰ ਕਰਾਂਗੇ ਮਨਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ ਕਹਿੰਦੇ ਮੈਡਮ ਇਫ ਆਈ ਵਿਲ ਅਪਲਾਈ ਮਾਈ ਸਿਟੀਜ਼ਨਸ਼ਿਪ ਮਾਈ ਲਾਇਸੈਂਸ ਸਸਪੈਂਡਡ ਇਨ ਕੋਰਟ ਇਜ਼ ਇਟ ਇਫੈਕਟ ਮਾਈ ਸਿਟੀਜ਼ਨਸ਼ਿਪ ਐਪਲੀਕੇਸ਼ਨ
ਦੇਖੋ ਜੋ ਵੀ ਤੁਹਾਡੇ ਪ੍ਰੋਬਲਮ ਹੋਈ ਆ ਉਹਨੂੰ ਤੁਸੀਂ ਕਹਿ ਲਓ ਕਿ ਐਕਸਪਲੇਨ ਕਰਨਾ ਹੁੰਦਾ ਆਪਣੀ ਐਪਲੀਕੇਸ਼ਨ ਚ ਜੇ ਤੁਸੀਂ ਨਹੀਂ ਕਰਦੇ ਤਾਂ ਉਹਦੇ ਬੜੇ ਸੀਰੀਅਸ ਕੌਨਸੀਕੁਐਂਸਿਸ ਹੋ ਸਕਦੇ ਨੇ ਖਾਸ ਤੌਰ ਤੇ ਜੇ ਕੋਰਟ ਦੇ ਵਿੱਚ ਤੁਹਾਡਾ ਕੇਸ ਗਿਆ ਹੋਇਆ ਸੋ ਬੀ ਕੇਅਰਫੁਲ ਹੈ ਨਾ ਜਦੋਂ ਤੁਸੀਂ ਐਪਲੀਕੇਸ਼ਨ ਕਰ ਰਹੇ ਹੋ ਐਸ ਲੌਂਗ ਐਸ ਤੁਸੀਂ ਉਹਨੂੰ ਡਿਕਲੇਅਰ ਕਰ ਰਹੇ ਹੋ ਤਾਂ ਰਿਪੀਟਿਡ ਓਫੈਂਸਿੰਗ ਨਹੀਂ ਹੈਗੀ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ
ਜੀ ਇਸ ਤੋਂ ਬਾਅਦ ਅਗਲਾ ਸਵਾਲ ਮਾਇੰਕ ਸਚਦੇਵਾ ਹੋਰਾਂ ਦਾ ਸ਼ਾਮਲ ਕਰਦੇ ਆ ਮਾਇੰਕ ਪੁੱਛ ਰਹੇ ਨੇ ਜੀ ਕਹਿੰਦੇ ਵਟ ਆਰ ਦਾ ਰਿਕੁਆਇਰਮੈਂਟ ਫਾਰ 190 ਵਿਕਟੋਰੀਆ ਇਨ ਵੈਲਡਰ ਫਸਟ ਕਲਾਸ ਦੇ ਵਿੱਚ
ਦੇਖੋ ਜਿਹੜੀ ਪੁਰਾਣੀ ਲਿਸਟ ਦੇ ਹਿਸਾਬ ਨਾਲ ਤਾਂ 5 ਸਾਲ ਦਾ ਐਕਸਪੀਰੀਅੰਸ ਮੰਗਦੇ ਸੀਗੇ ਬਾਕੀ ਹੁਣ ਨਵੀਂ ਜਦੋਂ ਲਿਸਟ ਆਏਗੀ ਉਦੋਂ ਤੁਸੀਂ ਦੇਖ ਲਿਓ ਉਹਨਾਂ ਦੀਆਂ ਅਸੀਂ ਫੇਸਬੁੱਕ ਤੇ ਅਪਡੇਟ ਪਾਵਾਂਗੇ ਉਹਦੇ ਵਿੱਚ ਚੈੱਕ ਕਰ ਲਿਓ ਡਿਸਟਿਲ ਵੈਲਡਰ ਹੈ ਤੇ ਉਹਦੀ ਕੀ ਰਿਕੁਆਇਰਮੈਂਟਸ ਹੈ
ਕੰਵਰ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ ਕੰਵਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਆਈ ਐਮ ਆਰ ਐਨ ਹੇਅਰ ਲਿਵਿੰਗ ਇਨ ਨਿਊ ਸਾਊਥ ਵੇਲਜ਼ ਆਈ ਲੌਸਟ EOI ਵਿਦ 80 ਪੁਆਇੰਟਸ ਵਿਦ 189 ਵੀਜ਼ਾ ਐਨੀ ਹੋਪ ਆਫ ਇਨਵੀਟੇਸ਼ਨ
ਬਿਲਕੁਲ ਜੀ 189 ਦੀ ਆਪਾਂ ਕਿਉਂਕਿ ਇਨਵੀਟੇਸ਼ਨ ਆ ਰਹੇ ਨੇ ਰਜਿਸਟਰਡ ਨਰਸਿਸ ਨੂੰ ਸੋ ਹੋਪ ਹੈਗੀ ਆ 189 ਦੀ ਵੀ ਤੇ 190 ਦੀ ਵੀ ਪ੍ਰੋਬੇਬਿਲਿਟੀ ਹੈਗੀ ਆ ਕਿਉਂਕਿ ਜਿਹੜਾ ਕ੍ਰਿਟੀਕਲ ਸੈਕਟਰ ਹੈ ਉਹਦੇ ਵਿੱਚ ਰਜਿਸਟਰ ਨਰਸਿਸ ਨੂੰ ਸਭ ਤੋਂ ਜ਼ਿਆਦਾ ਹਾਈ ਵੀ ਕਹਿ ਲਓ ਕਿ ਇਨਵੀਟੇਸ਼ਨ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਵਾਲੇ ਨੇ ਜੇ ਕਿਸੇ ਨੂੰ ਆ ਰਹੇ ਨੇ ਤਾਂ ਰਜਿਸਟਰ ਨਰਸਿਸ ਨੇ।
ਜੀ ਇੱਕ ਹੋਰ ਸਵਾਲ ਹੈ ਨੇ, ਉਸ ਤੋਂ ਬਾਅਦ ਕੰਟਿਨਿਊ ਕਰਾਂਗੇ। ਪਰਮਿੰਦਰ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਨੇ, ਸਵਾਲ ਕਾਫੀ ਲੰਬਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਈ ਹੈਵ ਮਾਈ ਸਟੂਡੈਂਟ ਵੀਜ਼ਾ ਐਕਸਪਾਇਰਿੰਗ, ਸਟੂਡੈਂਟ ਸਿਟ ਫਾਰ ਪੀਟੀ ਆਈਲਟਸ ਡਿਊ ਟੂ ਕੈਂਸਲੇਸ਼ਨ ਆਫ, ਸੋ ਕੈਨ ਆਈ ਅਪਲਾਈ ਫਾਰ ਟੀ ਆਰ ਵੀਜ਼ਾ ਵਿਦਆਊਟ ਇੰਗਲਿਸ਼ ਟੈਸਟ? ਇਜ਼ ਦੇਅਰ ਗੋਇੰਗ ਟੂ ਬੀ ਐਨੀ ਐਗਜ਼ੈਂਪਸ਼ਨ ਫਾਰ ਇੰਗਲਿਸ਼ ਟੈਸਟ ਐਜ਼ ਦਿਸ ਸਿਚੁਏਸ਼ਨ ਆਊਟ ਬਿਯੋਂਡ ਅਵਰ ਕੰਟਰੋਲ?
ਦੇਖੋ ਇਹਦੇ ਰਿਗਾਰਡਿੰਗ, ਦੇਖੋ ਮੈਂ ਬਾਕੀ ਵੀ ਭੈਣ ਭਰਾ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 485 ਦੀ ਜਿਹੜੀ ਸਟੂਡੈਂਟ ਰਿਕੁਆਇਰਮੈਂਟ ਹੈ, ਟਾਈਮ ਆਫ ਐਪਲੀਕੇਸ਼ਨ ਚਾਹੀਦਾ, ਇੱਕ ਸਿਲੇਟਿਵ ਰਿਕੁਆਇਰਮੈਂਟ ਹੈ। ਬਟ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਹੋਰ ਕੰਸਲਟੈਂਟ ਦੀਆਂ ਈਮੇਲਸ ਵੀ ਡਿਪਾਰਟਮੈਂਟ ਵੱਲੋਂ ਆਈਆਂ ਨੇ ਜਿਹੜੀਆਂ ਕਿ ਦੇਖਣ ਨੂੰ ਮਿਲੀਆਂ ਨੇ, ਤੇ ਈਵਨ ਕਿ ਮਾਈਗ੍ਰੇਸ਼ਨ ਇੰਸਟੀਟਿਊਟ ਆਫ ਆਸਟ੍ਰੇਲੀਆ ਜਿਹੜੇ ਕਿ ਮਾਈਗ੍ਰੇਸ਼ਨ ਕੰਸਲਟੈਂਟਸ ਨੂੰ ਰਿਪ੍ਰੈਜੈਂਟ ਕਰਦੇ ਨੇ, ਉਹਨਾਂ ਨੇ ਵੀ ਅਪਡੇਟ ਇਹੀ ਦਿੱਤੀ ਹੈ ਜਿਹੜੀ ਈਮੇਲ ਬਾਕੀ ਕਹਿ ਲਓ ਕਿ ਫਲੋਟ ਆਊਟ ਹੋ ਰਹੀਆਂ ਨੇ, ਉਹ ਲਿਖਿਆ ਹੋਇਆ ਕਿ ਡਿਪਾਰਟਮੈਂਟ ਅਕਸੈਪਟ ਕਰੇਗਾ ਤੁਹਾਡੀ ਐਪਲੀਕੇਸ਼ਨ ਈਵਨ ਜੇ ਤੁਹਾਡੇ ਕੋਲ ਨਹੀਂ ਹੈਗਾ ਇੰਗਲਿਸ਼ ਦਾ ਟੈਸਟ ਸਕੋਰ ਐਟ ਦ ਟਾਈਮ ਆਫ ਐਪਲੀਕੇਸ਼ਨ, ਪਰ ਤੁਹਾਨੂੰ ਕੈਂਸਲੇਸ਼ਨ ਦੀ ਨਾਲ ਇੰਗਲਿਸ਼ ਟੈਸਟ ਦੀ ਕਾਪੀ ਲਗਾਉਣੀ ਪਏਗੀ ਜਾਂ ਫਿਰ ਤੁਹਾਨੂੰ ਪਰੂਫ ਦੇਣਾ ਪਏਗਾ ਕਿ ਹਾਂ ਜਿੱਥੇ ਜਿਹੜੀ ਥਾਂ ਤੇ ਤੁਸੀਂ ਰਹਿ ਰਹੇ ਹੋ ਉੱਥੇ ਰਿਸਟ੍ਰਿਕਸ਼ਨਸ ਦੇ ਕਰਕੇ ਤੁਹਾਡਾ ਟੈਸਟ ਬੁੱਕ ਨਹੀਂ ਹੋ ਪਾ ਰਿਹਾ ਸੀ। ਸੋ ਇਹ ਪਰੂਫ ਤੁਸੀਂ ਲਗਾਉਣੇ, ਉਹਦੇ ਨਾਲ ਤੁਹਾਡੀ 485 ਦੀ ਐਪਲੀਕੇਸ਼ਨ ਲੌਜ ਹੋ ਸਕਦੀ ਹੈ। ਬਟ ਮੈਂ ਇੱਥੇ ਫਿਰ ਰਿਪੀਟ ਕਰਾਂਗੀ ਕਿ ਇਹਦੀ ਜਿਹੜੀਆਂ ਚੇਂਜਿਸ ਐਕਚੁਅਲ ਚ ਲੈਜਿਸਲੇਸ਼ਨ ਚ ਕਰਨ ਲਈ ਪਾਰਲੀਮੈਂਟ ਦੀ ਸਿਟਿੰਗ ਹੋਣੀ ਜ਼ਰੂਰੀ ਹੈ, ਪਾਰਲੀਮੈਂਟ ਚੋਂ ਕਾਨੂੰਨ ਪਾਸ ਹੁੰਦਾ ਵਾ ਫਿਰ ਜਾ ਕੇ ਲੈਜਿਸਲੇਸ਼ਨ ਚੇਂਜ ਹੁੰਦਾ ਹੈ। ਸੋ ਡਿਪਾਰਟਮੈਂਟ ਇਜ਼ ਬੀਂਗ ਲੇਜ਼ੀ, ਯੂ ਕੈਨ ਸੇ ਕਿ ਉਹਨਾਂ ਨੇ ਇਹ ਲੈਜਿਸਲੇਸ਼ਨ ਪਾਸ ਨਹੀਂ ਕੀਤੀ ਹੈ, ਬਟ ਆਈ ਥਿੰਕ ਕਿ ਉਹ ਓਵਰਲੁੱਕ ਇਸ ਚੀਜ਼ ਨੂੰ ਕਰ ਰਹੇ ਨੇ ਵੀ ਉਹਨਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਕਿ ਸਟੂਡੈਂਟਸ ਨੇ ਉਹ ਇੰਪੈਕਟ ਹੋਏ ਨੇ, ਤੇ ਕਿਉਂਕਿ ਆਲਰੇਡੀ ਸਟੂਡੈਂਟ ਇੰਡਸਟਰੀ ਤੇ ਕਾਫੀ ਨੈਗੇਟਿਵ ਇੰਪੈਕਟ ਪਿਆ ਹੋਇਆ, ਇਸ ਚੀਜ਼ ਨੂੰ ਓਵਰਲੁੱਕ ਕਰਕੇ ਉਹ 485 ਮੇਰੇ ਹਿਸਾਬ ਨਾਲ ਦੇਣਗੇ। ਬਟ ਸਟਿਲ ਮੈਂ ਇਹੀ ਜਿਹੜਾ ਵੀ ਕੋਈ ਮੇਰੇ ਕੋਲ ਕੋਈ ਐਪਲੀਕੈਂਟ ਆ ਰਿਹਾ ਮੈਂ ਉਹਨੂੰ ਇਹੀ ਕੋਨਸ਼ੀਅਸ ਕਹਿ ਲਓ ਕਿ ਕਰ ਰਹੀ ਹਾਂ ਕਿ ਵੀ ਇਟ ਕੈਨ ਲੀਡ ਟੂ ਨੈਗੇਟਿਵ ਡਿਸੀਜਨ ਐਜ਼ ਵੈਲ, ਕਿਉਂਕਿ ਡਿਪਾਰਟਮੈਂਟ ਵੱਲੋਂ ਕੁਛ ਵੀ ਪੁਖਤਾ ਨਹੀਂ ਆਇਆ ਹੈਗਾ। ਸੋ ਦੇਰ ਇਜ਼ ਜਸਟ ਐਨ ਈਮੇਲ ਜਿਹੜੀ ਕਿ ਡਿਪਾਰਟਮੈਂਟ ਨੇ ਕੀਤੀ, ਜਿਹੜੀ ਕਿ ਮੈਂ ਵੀ ਖੁਦ ਵੀ ਡਿਪਾਰਟਮੈਂਟ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਡਿਪਾਰਟਮੈਂਟ ਕੁਛ ਨਹੀਂ ਕੀਤਾ ਹੈ, ਸਾਨੂੰ ਕੋਈ ਆਫੀਸ ਡਿਪਾਰਟਮੈਂਟ ਵੱਲੋਂ ਨਹੀਂ ਆਈ ਹੈ। ਠੀਕ ਹੈ ਜੀ
ਜੀ,
ਸੋ ਕੁਛ ਏਜੰਟਸ ਨੂੰ ਆਈ ਹੈ, ਕੁਛ ਏਜੰਟਸ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੂੰ ਗ੍ਰਾਂਟਸ ਵੀ ਆਏ ਨੇ, ਬਟ ਮੈਂ ਉਹ ਖੁਦ ਗ੍ਰਾਂਟਸ ਉਹ ਦੇਖੇ ਨਹੀਂ ਨੇ। ਠੀਕ ਹੈ ਜੀ, ਸੋ ਪਲੀਜ਼ ਬੀ ਕੇਅਰ, ਤੁਸੀਂ ਇਸ ਪਾਸੇ ਆਪਣੀ ਐਪਲੀਕੇਸ਼ਨ ਲੌਂਚ ਕਰ ਰਹੇ ਹੋ, ਟਰਾਈ ਟੂ ਗਿਵ ਯੂਅਰ ਟੈਸਟ ਐਸ ਸੂਨ ਐਸ ਪੋਸੀਬਲ, ਤੇ ਜੇ ਇਹੋ ਜਿਹੀ ਕੋਈ ਫਾਈਲ ਤੁਸੀਂ ਲੌਂਚ ਕੀਤੀ ਵੀ ਹੈ ਤਾਂ ਮੇਰੀ ਸਲਾਹ ਇਹੀ ਹੋਏਗੀ ਕਿ ਉਹਨੂੰ ਲਿਟਰੋ ਕਰਕੇ ਜੇ ਉਹਦਾ ਡਿਸੀਜਨ ਨਹੀਂ ਆਇਆ ਤਾਂ ਨਵੀਂ ਫਾਈਲ ਲੌਂਚ ਕੀਤੀ ਜਾਵੇ। ਬਟ ਹਾਂ, ਫੋਰ ਨਾਉ ਜੇ ਤੁਸੀਂ ਚਾਂਸ ਲੈਣਾ ਚਾਹੁੰਦੇ ਹੋ ਤਾਂ ਐਪਲੀਕੇਸ਼ਨ ਲੌਂਚ ਬਹੁਤ ਸਾਰੇ ਏਜੰਟਸ ਕਰ ਰਹੇ ਨੇ।
ਬਿਲਕੁਲ, ਇਹਨਾਂ ਨੇ ਅੱਗੇ ਲਿਖਿਆ ਵੀ ਹੈ ਵੀ 28 ਅਕਤੂਬਰ ਦੀ ਇਹਨਾਂ ਦੀ ਬੁਕਿੰਗ ਜਿਹੜੀ ਉਹ ਡਨ ਹੋ ਗਈ ਆ ਪੀਟੀ ਦੇ ਲਈ, ਪਰ ਕਹਿੰਦੇ ਮੇਰਾ ਵੀਜ਼ਾ ਜਿਹੜਾ ਆ ਉਹ ਲਾਸਟ ਆਫ ਅਗਸਤ ਐਕਸਪਾਇਰ ਹੋ ਰਿਹਾ, ਤੇ ਮੈਨੂੰ ਲੱਗਦਾ ਇਹਨਾਂ ਨੂੰ ਉਹ ਜਿਹੜੀ ਬੁਕਿੰਗ ਡਨ ਹੋਈ ਆ ਐਂਡ ਦੇ ਤੌਰ ਤੇ ਇਹਨਾਂ ਨੂੰ ਪਹਿਲਾਂ ਹੀ ਲਗਾ ਦੇਣਾ ਚਾਹੀਦਾ ਤੇ ਨਾਲ ਅਪਲਾਈ ਕਰ ਦੇਣਾ ਚਾਹੀਦਾ, ਹੈ ਨਾ? ਸੋ ਇਹਦੇ ਨਾਲ ਬਚਾਅ ਜਿਹੜਾ ਉਹ ਸੰਭਵ ਹੋ ਸਕਦਾ। ਬਿਲਕੁਲ, ਸੋ ਪਰਮਿੰਦਰ ਜੀ ਇਸ ਗੱਲ ਦੇ ਉੱਤੇ ਗੌਰ ਕਰਿਓ, ਜਿਹੜੀ ਸਲਾਹ ਜਿਹੜੀ ਆ ਉਹ ਪ੍ਰਭਜੀਤ ਕੌਰ ਹੋਰਾਂ ਨੇ ਤੁਹਾਨੂੰ ਦਿੱਤੀ ਆ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਿਲ ਕਰਦੇ ਆ ਜੀ। ਉਹਨਾਂ ਦਾ ਨੰਬਰ ਤਾਂ ਸਾਡੇ ਕੋਲ ਨਹੀਂ ਪਹੁੰਚਿਆ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਆ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ,
ਮੇਰਾ ਨਾਮ ਰਮਨਦੀਪ ਕੌਰ ਆ ਮੈਮ।
ਹਾਂਜੀ,
ਮੇਰਾ ਕੁਐਸਚਨ ਮੈਮ 489 ਵੀਜ਼ਾ ਦੇ ਰਿਗਾਰਡਿੰਗ ਹੈ ਮੈਡਮ ਨੂੰ।
ਜੀ
ਮੈਮ, ਮੇਰੇ ਨਾ ਫਾਈਲ ਲੱਗੀ ਨੂੰ 11 ਮੰਥ ਹੋ ਗਿਆ। ਮੈਨੂੰ ਅਪ੍ਰੈਲ ਦੇ ਵਿੱਚ ਕੇਸ ਆਫਿਸਰ ਨੇ ਕੰਟੈਕਟ ਕੀਤਾ ਸੀ ਸਪਾਊਸ ਦੀ ਇੰਗਲਿਸ਼ ਦੇ ਰਿਗਾਰਡਿੰਗ, ਉਹਨਾਂ ਤੋਂ ਰਿਕੁਐਸਟ ਕੀਤੀ ਸੀ ਇਨਵਾਇਸ ਲਈ, ਤੇ ਫਾਈਲ ਵਿੱਚ ਉਹਨਾਂ ਨੇ ਇਨਵਾਇਸ ਭੇਜੀ ਸੀ ਤੇ ਸੇਮ ਡੇ ਪੇਮੈਂਟ ਕਰਤੀ ਸੀ ਮੈਮ। ਸੈਕੰਡ ਵੀਜ਼ਾ ਐਪਲੀਕੇਸ਼ਨ ਤਾਂ ਅੱਜ ਨੂੰ ਵੀ 3 ਮੰਥ ਹੋ ਗਿਆ, ਬਟ ਹਾਲੇ ਤੱਕ ਗ੍ਰਾਂਟ ਨਹੀਂ ਆਈ ਹੈਗੀ। ਕਿੰਨਾ ਕੁ ਟਾਈਮ ਲੱਗ ਸਕਦਾ, ਜਾਂ ਫਿਰ ਇਹਨਾਂ ਨੇ 489 ਦੇ ਜਿਹੜੇ ਗ੍ਰਾਂਟ ਹੋਲਡ ਤੇ ਕੀਤੀਆਂ ਹੋਈਆਂ, ਮਤਲਬ ਕੀ ਚੱਲ ਰਿਹਾ ਡਿਪਾਰਟਮੈਂਟ ਵੱਲੋਂ 489 ਦੇ ਰਿਗਾਰਡਿੰਗ?
ਦੇਖੋ ਜਿਹੜੀਆਂ ਗ੍ਰਾਂਟਸ ਆ ਰਹੀਆਂ ਨੇ ਸਿਰਫ ਕ੍ਰਿਟੀਕਲ ਸੈਕਟਰ ਵਾਲਿਆਂ ਨੂੰ ਆ ਰਹੀਆਂ ਨੇ, ਬਾਕੀ ਸਾਰੀਆਂ ਐਪਲੀਕੇਸ਼ਨਸ ਮੋਸਟਲੀ ਡਿਪਾਰਟਮੈਂਟ ਨੇ ਹੋਲਡ ਤੇ ਪਾਈਆਂ ਹੋਈਆਂ ਨੇ, ਠੀਕ ਹੈ ਜੀ? ਤਾਂ ਤੁਹਾਡੇ ਕੋਲ ਵੇਟ ਕਰਨ ਤੋਂ ਇਲਾਵਾ ਇਸ ਟਾਈਮ ਤੇ ਹੋਰ ਕੋਈ ਆਪਸ਼ਨ ਨਹੀਂ ਹੈਗੀ। ਉਹਦਾ ਕਾਰਨ ਇਹੀ ਹੈ COVID-19 ਕਰਕੇ ਰਿਲੀਜ਼ ਨੇ, ਠੀਕ ਹੈ ਜੀ?
ਹੈਲੋ,
ਹਾਂਜੀ ਹਾਂਜੀ, ਆਵਾਜ਼ ਪਹੁੰਚੀ ਹੈ ਜੀ ਤੁਹਾਡੇ ਤੱਕ?
COVID-19 ਕਰਕੇ ਰਿਲੀਜ਼ ਨੇ ਜੀ ਰਮਨਦੀਪ ਕੌਰ ਜੀ। ਤੁਸੀਂ
ਹੈਲੋ ਮੈਮ
ਬੋਲ ਕੇ ਵੇਖੋ, ਸ਼ਾਇਦ ਤੁਹਾਡੇ ਵੱਲੋਂ ਆਵਾਜ਼ ਜਾ ਰਹੀ ਹੈ ਉਹਨਾਂ ਦੀ।
ਹਾਂਜੀ, ਉਹਨਾਂ ਦੀ ਸ਼ਾਇਦ ਆਵਾਜ਼, ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਣ ਦੇ ਵਿੱਚ ਕੋਈ ਸਮੱਸਿਆ ਆਈ ਹੈ। ਖੈਰ, ਉਹਨਾਂ ਦੀ ਕਾਲ ਕੱਟੀ ਗਈ ਹੈ। ਇਸ ਵੇਲੇ ਨਵੇਂ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ, ਅਸੀਂ ਬਹੁਤ ਛੇਤੀ ਤੁਹਾਡੀ ਕਾਲ ਆਨ ਏਅਰ ਕਰਾਂਗੇ। ਇਸ ਵੇਲੇ ਸੰਜੀਤ ਹੋਰਾਂ ਦਾ ਜਿਹੜਾ ਸਵਾਲ ਹੈ ਉਹ ਲੈਣੇ ਆ, ਫੇਸਬੁੱਕ ਰਾਹੀਂ ਜੁੜੇ ਨੇ ਸਾਡੇ ਨਾਲ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਇਸ ਦੇਰ ਹੈਵ ਐਨੀ ਚਾਂਸ ਟੂ ਗੈਟ 190 ਫਰੋਮ ਸਾਊਥ ਆਸਟ੍ਰੇਲੀਆ ਐਨ ਐਨਰੋਲਡ ਨਰਸ ਪਰਸੂਇੰਗ ਮਾਈ ਡਿਪਲੋਮਾ ਆਫ ਨਰਸਿੰਗ ਹੇਅਰ ਐਡੀਲੇਡ ਦੇ ਵਿੱਚ ਜੀ, ਇਹਨਾਂ ਨੇ ਡਿਪਲੋਮਾ ਆਫ ਨਰਸਿੰਗ ਜਿਹੜਾ ਆ ਉਹ ਕਰ ਰਹੇ ਆ, ਤੇ ਇੱਥੇ ਹੀ ਪੁੱਛ ਰਹੇ ਨੇ ਜੀ 190 ਦੇ ਲਈ।
ਦੇਖੋ ਜੇ 190 ਦੀ ਲਿਸਟ ਨਰਸ ਹੋਏਗਾ ਤਾਂ ਬਿਲਕੁਲ ਚਾਂਸਿਸ ਨੇ, ਜੇ ਨਹੀਂ ਹੋਏਗਾ ਤਾਂ ਨਹੀਂ
ਜੀ,
ਜਦੋਂ ਤੱਕ ਫਿਨਿਸ਼ ਕਰਕੇ ਹਟਣਗੇ ਸਟੱਡੀ ਉਦੋਂ ਤੱਕ
ਜੀ। ਇਸ ਤੋਂ ਬਾਅਦ ਯੁੱਧਵੀਰ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਯੁੱਧਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਕਹਿੰਦੇ ਐਨੀ ਹੋਪ ਫਾਰ ਆਲਰੇਡੀ ਅਪਲਾਈਡ ਵੀਜ਼ਾ ਬਾਈ ਇੰਡੀਅਨਸ, ਹਾਊ ਮੱਚ ਟੂ ਵੇਟ ਮੋਰ? ਅਸੀਂ ਸ਼ੁਰੂਆਤ ਦੇ ਵਿੱਚ ਮੈਨੂੰ ਲੱਗਦਾ ਇਹਦੇ ਬਾਰੇ ਜਿਹੜੀ ਜਾਣਕਾਰੀ ਸੀ ਉਹ ਦੇ ਦਿੱਤੀ ਸੀ ਪ੍ਰਭਜੀਤ ਜੀ, ਔਰ ਯੁੱਧਵੀਰ ਸਿੰਘ ਹੋਰਾਂ ਨੂੰ।
ਹਾਂਜੀ, ਇਹਦੇ ਬਾਰੇ ਮੈਂ ਬਸ ਇੰਨਾ ਹੀ ਕਹਾਂਗੀ, ਇਹਦੇ ਬਾਰੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਸਬ ਕਲਾਸ 500 ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਡਿਪਾਰਟਮੈਂਟ ਨੇ, ਤੇ 485 ਡਿਪੈਂਡੈਂਟ ਸਬਸੀਕੁਐਂਟ ਐਂਟਰੈਂਟਸ ਦੀ, ਤੇ ਬਾਕੀ ਇਸ ਟਾਈਮ ਤੇ ਹੋਰ ਕੋਈ ਵੀਜ਼ਾਸ ਆ ਰਹੇ ਨੇ ਇਹਦਾ ਸਾਡੇ ਕੋਈ ਅਪਡੇਟ ਨਹੀਂ ਹੈਗਾ, ਨਾ ਹੀ ਸਾਡਾ ਕੋਈ ਆਇਆ ਹੈ ਆਫਸ਼ੋਰ ਤੋਂ। ਸੋ ਇਸ ਟਾਈਮ ਤੇ ਡਿਊ ਟੂ ਕੋਵਿਡ ਜਿਹੜੀਆਂ ਰਿਸਟ੍ਰਿਕਸ਼ਨ ਚੱਲ ਰਹੀਆਂ ਨੇ ਉਹਦੇ ਕਰਕੇ ਹੀ ਡਿਪਾਰਟਮੈਂਟ ਕਾਫੀ ਸਟ੍ਰਿਕਟ ਹੈ ਆਫਸ਼ੋਰ ਪ੍ਰਤੀ। ਸੋ ਪਹਿਲੀ ਪ੍ਰਾਇਓਰਟੀ ਉਹਨਾਂ ਦੇ ਸਟੂਡੈਂਟਸ ਨੇ, ਤੇ ਜਿਹੜੇ ਬਾਕੀ ਵੀਜ਼ਾ ਹੋਲਡਰਸ ਨੇ ਸਟੂਡੈਂਟਸ ਐਂਡ 485 ਪਹਿਲੀ ਪ੍ਰਾਇਓਰਟੀ ਨੇ, ਬਾਕੀ ਜਿੰਨੇ ਵੀ ਵੀਜ਼ਾ ਕੈਟੇਗਰੀਜ਼ ਇਹਨਾਂ ਦੀਆਂ ਫਾਈਲਸ ਲੌਂਚਡ ਨੇ ਉਹਨਾਂ ਕੋਲ ਸਵਾਈ ਵੇਟ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈਗਾ ਇਸ ਟਾਈਮ ਤੇ। ਜਿਵੇਂ ਹੀ ਸਾਡੇ ਕੋਲ ਕੋਈ ਅਪਡੇਟ ਆਏਗਾ ਅਸੀਂ ਤੁਹਾਨੂੰ ਜ਼ਰੂਰ ਪ੍ਰੋਗਰਾਮ ਦੇ ਰਾਹੀਂ ਦੱਸਾਂਗੇ।
ਬਿਲਕੁਲ, ਅੱਗੇ ਕਾਲਰ ਬਣੇ ਹੋਏ ਨੇ 671 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ ਜੀ।
ਹਾਂਜੀ, ਕੌਣ?
ਮੇਰਾ ਨਾਮ ਪ੍ਰਭਜੀਤ ਸਿੰਘ ਹੈ।
ਹਾਂਜੀ ਪ੍ਰਭਜੀਤ ਜੀ, ਸਵਾਲ।
ਤੇ ਮੈਡਮ, ਮੈਂ ਆਪਣਾ ਨਿਊ ਸੈਸਵਾਲ ਤੋਂ 190 ਦੀ ਇਨਵੀਟੇਸ਼ਨ ਅਪਲਾਈ ਕੀਤੀ ਸੀ February 24th ਨੂੰ, ਮੋਟਰ ਮਕੈਨਿਕ ਚ 75 ਪੁਆਇੰਟਸ ਮੇਰੇ ਆਪਦੇ ਸੀ
ਜੀ।
ਤੇ ਮੈਂ ਬਸ ਉਹੀ ਜਾਣਨਾ ਚਾਹੁੰਦਾ ਮੈਡਮ, ਮਤਲਬ ਕੋਈ ਹੈ ਚਾਂਸ ਆਮ ਦੇ? ਤੇ ਅਦਰਵਾਈਜ਼ ਆਈ ਸ਼ੁਡ ਗੋ ਫੋਰ 491 ਇਨ ਵਿਕਟੋਰੀਆ।
75 ਜੀ ਕਾ ਚਾਂਸ ਪ੍ਰਭਜੋਤ ਜੀ, ਆਵਾਜ਼ ਥੋੜੀ ਜੀ ਕੱਟ
ਗਈ ਹੈ ਤੁਹਾਡੀ, ਮੈਨੂੰ ਲੱਗਦਾ ਜਵਾਬ ਜੀ। ਪ੍ਰਭਜੋਤ ਜੀ, ਮੇਰੀ
ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ, 75 ਪੁਆਇੰਟਸ ਤੇ ਚਾਂਸਿਸ ਘੱਟ ਨੇ, ਤੇ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਜਿਹੜੀਆਂ ਹੁਣ ਜੇ ਅਕਟੂਬਰ ਵਾਲੇ ਰੂਲਸ ਦੇ ਵਿੱਚ ਤੁਹਾਨੂੰ ਬਿਲਕੁਲ ਕਲੈਰਿਟੀ ਹੋ ਜਾਏਗੀ ਕਿ ਕੀ ਚੱਲ ਰਿਹਾ ਸਟੇਟ ਨੋਮੀਨੇਸ਼ਨ ਦੇ ਪ੍ਰਤੀ, ਤਾਂ ਡੈਫੀਨੇਟਲੀ ਜੇ 491 ਦੀ ਆਪਸ਼ਨ ਅਵੇਲੇਬਲ ਹੁੰਦੀ ਹੈ ਤਾਂ ਉਹਨੂੰ ਅਵੇਲ ਕਰ ਲਿਓ ਜੀ। ਠੀਕ ਹੈ ਜੀ,
ਓਕੇ ਮੈਡਮ
ਜੀ, ਗੁੱਡ ਲੱਕ ਜੀ।
ਠੀਕ ਹੈ
ਜੀ ਪ੍ਰਭਜੀਤ ਜੀ। ਅੱਗੇ ਸਾਡੇ ਨਾਲ ਗਗਨ ਸਿੰਘ ਜੁੜੇ ਨੇ ਟੈਲੀਗ੍ਰਾਮ ਦੇ ਰਾਹੀਂ, ਸਵਾਲ ਪੁੱਛਣਾ ਚਾਹੇ ਤੇ ਇਹ ਪੁੱਛ ਰਹੇ ਨੇ। ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਸ਼ਾਇਦ ਪੁੱਛਣਾ ਚਾਹ ਰਹੇ ਨੇ, ਇਹਦੇ ਨਾਲ ਇੱਕ ਕਾਲਰ ਬਣੇ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਅਸੀਂ ਆਨਰ ਕਰਾਂਗੇ। ਫਿਲਹਾਲ ਸਵਾਲ ਗਗਨ ਸਿੰਘ ਹੋਰਾਂ ਦਾ, ਕਹਿੰਦੇ ਮਾਈ ਵਾਈਫ ਹੈਵ ਕੰਪਲੀਟਡ ਐਨਰੋਲਡ ਨਰਸ ਇਨ ਜੁਲਾਈ ਐਂਡ ਸ਼ੀ ਆਲਰੇਡੀ ਅਪਲਾਈਡ ਫਾਰ ਸਕਿੱਲ ਅਸੈਸਮੈਂਟ ਐਂਡ ਸ਼ੀ ਗੋਟ ਜੋਬ ਇਨ ਮੈਟਰੋ ਏਰੀਆ ਐਜ ਐਨ ਈਐਨ ਐਂਡ ਵਿਲ ਟਰਾਈ ਟੂ ਗੈਟ ਜੋਬ ਇਨ ਰੀਜਨਲ ਸਮ ਐਕਸਪੀਰੀਅੰਸ, ਬਟ ਅਵਰ ਟੀ ਆਰ ਐਕਸਪਾਇਰਸ 2021 and my question was, does she need to enroll in RN or are there any other options to extend further visa?
ਦੇਖੋ ਜੀ, ਤੁਸੀਂ RN ਕਰਨੀ ਹੈ ਕਿ ਨਹੀਂ ਕਰਨੀ ਹੈ ਤਾਂ ਤੁਹਾਡਾ ਪਰਸਨਲ ਡਿਸੀਜਨ ਹੈ, ਤੁਸੀਂ ਅਕਟੂਬਰ ਤੱਕ ਦੀ ਵੇਟ ਕਰ ਲਓ, ਉਹਦੇ ਵਿੱਚ ਪ੍ਰੋਬੇਬਿਲਿਟੀ ਇਹੀ ਹੈ ਨਰਸਿਸ ਦਾ ਕੋਈ ਨਾ ਕੋਈ ਵਧੀਆ ਹੱਲ ਹੋਈ ਜਾਣਾ, ਉਹਨਾਂ ਦਾ ਐਜ ਐਨਰੋਲ ਨਰਸ ਵੀ ਹੋਈ ਜਾਣਾ, 190 ਦੀ ਪ੍ਰੋਬੇਬਿਲਿਟੀ ਥੋੜੀ ਜਿਹੀ ਘੱਟ ਰਹਿੰਦੀ ਹੈ ਵਿਕਟੋਰੀਆ ਦੇ ਵਿੱਚ 491 ਵਿਦ ਜੋਬ ਆਫਰ, ਜੇ ਤੁਸੀਂ ਆਲਰੇਡੀ ਓਰੀਜਨਲ ਏਰੀਆ ਚ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ 491 ਦਾ ਡੈਫੀਨੇਟਲੀ ਮੇਰੇ ਹਿਸਾਬ ਨਾਲ ਹੱਲ ਹੋ ਜਾਣਾ ਚਾਹੀਦਾ। ਬਟ ਤੁਸੀਂ, ਮੈਂ ਇਹੀ ਕਹੂੰਗੀ ਕਿ 18 ਅਗਸਤ ਅੱਜ ਹੋ ਗਈ ਹੈ, 6 ਅਕਤੂਬਰ ਤੱਕ ਚੀਜ਼ਾਂ ਕਾਫੀ ਕਲੀਅਰ ਹੋ ਜਾਣਗੀਆਂ। 6 ਅਕਤੂਬਰ ਤੋਂ ਬਾਅਦ ਅਕਤੂਬਰ ਵਾਲੇ ਮਹੀਨੇ ਦੇ ਵਿੱਚ ਬਾਕੀ ਸਟੇਟਸ ਦੇ ਵੀ ਜਿਹੜੇ ਅਪਡੇਟ ਮੇਰੇ ਹਿਸਾਬ ਨਾਲ ਆ ਜਾਣਗੇ, ਉਹ ਤੋਂ ਤੁਹਾਨੂੰ ਕਲੈਰਿਟੀ ਹੋ ਜਾਏਗੀ ਕੀ ਕੀ ਚੱਲ ਰਿਹਾ। ਬਾਕੀ ਵੈਸੇ ਨਰਸਿੰਗ ਕ੍ਰਿਟੀਕਲ ਸੈਕਟਰ ਵੀ ਹੈ, ਤੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਲੱਗ ਸਕਦਾ ਜਿਹੜੀਆਂ ਸਟੇਟਸ ਹੌਲੀ ਹੌਲੀ ਹੁਣ ਖੁੱਲਣੀਆਂ ਹੈਗੀਆਂ। ਵਿਕਟੋਰੀਆ ਨੇ ਆਲਰੇਡੀ ਅਨਾਊਂਸ ਕਰਤਾ ਕਿ ਦੇ ਵਿਲ ਬੀ ਓਪਨਿੰਗ ਸ਼ਾਰਟਲੀ, ਤਾਂ ਨਰਸਿੰਗ ਇਜ਼ ਇਨ ਵਨ ਆਫ ਦਾ ਕ੍ਰਿਟੀਕਲ ਸੈਕਟਰ ਲਿਸਟ, ਤੁਹਾਡਾ ਉਹਦੇ ਵਿੱਚ ਹੀ ਤੁਹਾਨੂੰ ਕਲੀਅਰ ਹੋ ਜਾਏਗਾ। ਤੇ ਬਾਕੀ ਜੇ ਤੁਹਾਨੂੰ ਲੱਗਿਆ ਕਿ ਉਹਦੇ ਵਿੱਚ ਤੁਹਾਡਾ ਕੋਈ ਨਹੀਂ ਹੱਲ ਹੋ ਰਿਹਾ, ਤਾਂ ਫਿਰ ਅੱਗੇ ਤੁਸੀਂ ਰਜਿਸਟਰ ਨਰਸ ਦੀ ਪੜ੍ਹਾਈ ਕਰ ਸਕਦੇ ਹੋ, ਤਾਂ ਉਹ ਤੁਹਾਨੂੰ ਉਹਦੇ ਲਈ ਫਿਰ ਤੁਹਾਨੂੰ ਅੱਗੇ ਸਫ਼ਰ ਦਰਪਾਉਣਾ ਪੈ ਸਕਦਾ ਹੈ ਉਹਨੂੰ ਫਿਨਿਸ਼ ਕਰਨ ਲਈ।
ਜੀ, ਜਿਹੜੇ ਕਾਲਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਕਹਾਂਗੇ ਰੇਡੀਓ ਦੀ ਆਵਾਜ਼ ਜਿਹੜੀ ਉਹ ਥੋੜੀ ਘੱਟ ਕਰ ਲਓ, ਕਿਉਂਕਿ ਉਹਦੀ ਆਵਾਜ਼ ਜਿਹੜੀ ਕਾਫੀ ਜ਼ਿਆਦਾ ਆ ਰਹੀ ਹੈ। ਜਸਪ੍ਰੀਤ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਟੈਲੀਗ੍ਰਾਮ ਦੇ 86 ਡਾਇਰੈਕਟ ਐਂਟਰੀ ਸ਼ੈਫ ਦੇ ਬਾਰੇ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆਈ ਵਾਂਟ ਟੂ ਆਸਕ ਅਬਾਊਟ 186 ਡਾਇਰੈਕਟ ਐਂਟਰੀ ਐਜ਼ ਅ ਸ਼ੈਫ, ਆਈ 1 ਈਅਰ ਫੁੱਲ ਟਾਈਮ ਐਂਡ 2.5 ਪਾਰਟ ਟਾਈਮ ਆਫਟਰ ਕੈਲਕੂਲੇਟ full to the total is 2 years and 3 months experience. So if I want to go 186, how long I have to wait and work? Do I need to go through 482 visa? At the moment I am on student visa.
Bilkul ji, 482 ਤੁਹਾਡਾ ਵਧੀਆ ਪਾਥਵੇ ਬਣ ਸਕਦਾ ਹੈ। ਯੂ ਨੀਡ 3 ਈਅਰਸ ਆਫ ਫੁੱਲ ਟਾਈਮ ਵਰਕ ਐਕਸਪੀਰੀਅੰਸ, ਜਿਹੜਾ 186 ਡਾਇਰੈਕਟ ਐਂਟਰੀ ਦੀ ਰਿਕੁਆਇਰਮੈਂਟ ਹੈ।
ਜੀ, ਟੈਲੀਗ੍ਰਾਮ ਜ਼ਰੀਏ ਅੱਗੇ ਜੁੜੇ ਨੇ ਹਰਵੀਰ ਖਹਿਰਾ, ਇਹਨਾਂ ਦਾ ਵੀ ਸਵਾਲ ਜਲਦੀ ਸ਼ਾਮਿਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਹਰਵੀਰ ਜੀ। ਕਹਿੰਦੇ ਮਾਈ ਰਿਲੇਟਿਵ ਵਾਂਟ ਟੂ ਅਪਲਾਈ ਹਰ ਸਟੱਡੀ ਵੀਜ਼ਾ ਫਰੋਮ ਇੰਡੀਆ, ਸੋ ਸ਼ੀ ਕੈਨ ਅਪਲਾਈ ਹਰ ਨਾਉ ਡਿਊਰਿੰਗ COVID-19, ਇਜ਼ ਸਟੱਡੀ ਵੀਜ਼ਾ ਗ੍ਰਾਂਟ ਦੀਸ ਡੇ?
ਬਿਲਕੁਲ ਜੀ, ਅਪਲਾਈ ਕਰ ਸਕਦੇ ਨੇ ਇਸ ਟਾਈਮ ਤੇ, ਆਪਣਾ ਪ੍ਰੋਸੈਸ ਸ਼ੁਰੂ ਕਰ ਸਕਦੇ ਨੇ। ਜਿਵੇਂ ਮੈਂ ਦੱਸਿਆ ਕਿ ਗ੍ਰਾਂਟ ਸ਼ੁਰੂ ਹੋ ਗਈਆਂ ਨੇ, ਸੋ ਰਾਈਟ ਟਾਈਮ ਹੈ ਪ੍ਰੋਸੈਸ ਸ਼ੁਰੂ ਕਰਨ ਦਾ ਆਫਸ਼ੋਰਿੰਗ ਤੋਂ।
ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਆ ਪ੍ਰੀਤ ਸੰਧੂ ਹੋਰਾਂ ਦਾ, ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਪ੍ਰੀਤ ਸੰਧੂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਹਿਲਾਂ ਸਤਿ ਸ਼੍ਰੀ ਅਕਾਲ ਪ੍ਰੀਤ ਜੀ। ਕਹਿੰਦੇ ਆਈ ਹੈਵ ਅਪਲਾਈਡ ਫਾਰ 186 TRT ਐਜ਼ ਅ ਰੈਸਟੋਰੈਂਟ ਮੈਨੇਜਰ ਇਨ ਨਵੰਬਰ 2019, ਇਮੀਗ੍ਰੇਸ਼ਨ ਰਿਕੁਐਸਟਡ ਡਾਕੂਮੈਂਟਸ ਇਨ ਅਪ੍ਰੈਲ ਐਂਡ ਆਲ ਸਬਮਿਟਡ, ਬਟ ਆਫਟਰ ਦੈਟ ਹੈਵਨਟ ਹਰਡ ਐਨੀਥਿੰਗ, ਕੈਨ ਯੂ ਪਲੀਜ਼ ਟੈਲ ਮੀ ਦ ਪ੍ਰੋਸੈਸਿੰਗ ਟਾਈਮ ਐਟ ਦ ਮੋਮੈਂਟ, ਥੈਂਕ ਯੂ, ਐਪਰੀਸ਼ੀਏਟ ਯੂਅਰ ਕਾਈਂਡ ਵਰਡ। ਕਹਿੰਦੇ
ਦੇਖੋ ਜੀ, ਜਿਹੜੇ 186 TRT ਦੇ ਸਾਡੇ ਡਿਸੀਜਨ ਸੀਗੇ, ਪਿਛਲੇ ਸਾਲ ਦੀਆਂ ਫਾਈਲਾਂ ਲੱਗੀਆਂ ਸੀ, ਉਹਨਾਂ ਦੇ ਡਿਸੀਜਨ ਆ ਚੁੱਕੇ ਨੇ, ਆ ਰਹੇ ਨੇ ਹੁਣ ਡਿਸੀਜਨ, ਇੰਪਲਾਈ ਸਪੋਂਸਰ ਦੇ ਸ਼ੁਰੂ ਕਰਦੇ ਨੇ ਡਿਪਾਰਟਮੈਂਟ ਨੇ, ਤਾਂ ਮੋਸਟ ਪ੍ਰੋਬੇਬਲੀ ਤੁਹਾਡੇ ਵੀ ਫਾਈਲ ਦਾ ਡਿਸੀਜਨ ਛੇਤੀ ਹੀ ਆਉਂਦਾ ਹੋਏਗਾ।
ਜੀ, ਕਾਲਰ ਬਣੇ ਨੇ ਅੱਗੇ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਜੀ। 745 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਹੈਲੋ,
ਅਗਲੇ ਮਹੀਨੇ ਖਤਮ ਹੋਣ ਲੱਗਿਆ 13th September ਨੂੰ, ਤੇ ਮੇਰੇ ਕੋਲ 80 points ਇਸ ਟਾਈਮ ਹੈਗੇ ਆ ਸ਼ੈਫ ਦੇ, ਮੇਰੇ ਕੋਲ ਸਾਰਾ ਕੁਛ ਹੈਗਾ, ਸਕਿੱਲ ਟੈਸਟ ਸਾਰਾ ਕੁਛ ਹੈਗਾ ਜੀ। ਤੇ ਹੁਣ ਮੈਂ ਅੱਗੇ ਆਪਣੇ ਏਜੰਟ ਨਾਲ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਹਜੇ ਵੀਜ਼ੇ ਬੰਦ ਹੋਏ ਹੋਏ ਆ, ਤੈਨੂੰ ਸਟੂਡੈਂਟ ਵੀਜ਼ਾ ਪਾਣਾ ਹੋਣਾ, ਤੇ ਮੈਂ ਸੋਚ ਰਿਹਾ ਸੀ ਮੈਂ 189 ਵੀਜ਼ਾ ਪਾਵਾਂ, ਬਟ ਮੈਨੂੰ ਸਾਰੇ ਕੰਪੈਲ ਕਰੀ ਜਾ ਰਹੇ ਆ ਵੀ 491 ਪਾਓ, ਤੇ ਮੈਨੂੰ ਹੁਣ ਸਮਝ ਨੀ ਆ ਰਹੀ ਪਰ ਮੈਂ 189 ਪਾਉਣਾ ਚਾਹੁੰਦਾ ਹੈਗਾ। ਤੁਸੀਂ ਮੈਨੂੰ ਦੱਸੋ ਵੀ ਕਿਹੜਾ ਵੀਜ਼ਾ ਵਧੀਆ ਰਹੂਗਾ ਕਲੈਰਿਟੀ ਜਦੋਂ ਆਪਣੇ ਅਕਤੂਬਰ ਤੋਂ ਕਲੈਰੀਫਿਕੇਸ਼ਨ ਤੋਂ ਬਾਅਦ।
ਦੇਖੋ ਜੀ, ਜੇ ਹਾਂ 189 ਦੀ ਲਿਸਟ ਅੱਛਾ ਹੈ, ਮਤਲਬ ਕਿ ਜੇ ਤੁਸੀਂ 189 ਨੂੰ ਏਮ ਕਰ ਰਹੇ ਹੋ, ਬਟ 80 points ਤੇ ਮੈਨੂੰ ਮੁਸ਼ਕਲ ਲੱਗ ਰਿਹਾ ਕਿ ਤੁਹਾਨੂੰ ਇਨਵੀਟੇਸ਼ਨ ਆਏਗਾ। ਬਟ ਅਗੇਨ, ਜਦੋਂ ਡਿਪਾਰਟਮੈਂਟ ਅਕਤੂਬਰ ਦੇ ਵਿੱਚ ਕਲੀਅਰ ਕਰਦੀ ਹੈ, ਜੇ ਉਹਨਾਂ ਦੇ ਨੰਬਰਸ ਥੋੜੇ ਜਿਹੇ ਵਧਾਉਂਦੇ ਨੇ ਅਤੇ ਜਿਹੜੇ ਇਨਵੀਟੇਸ਼ਨ ਰਾਊਂਡ ਨੇ ਕ੍ਰਿਟੀਕਲ ਸੈਕਟਰ ਤੋਂ ਹਟ ਕੇ ਦੇਣਾ ਸ਼ੁਰੂ ਕਰਦੇ ਨੇ, ਤਾਂ ਤੁਹਾਡੇ 189 ਦੇ ਚਾਂਸਸ ਬਣਨਗੇ। ਉਹ ਤੁਹਾਨੂੰ ਅਕਤੂਬਰ ਦੇ ਵਿੱਚ 100% ਹੀ ਕਲੀਅਰ ਹੋ ਜਾਏਗਾ। ਸੋ ਉਸ ਤੋਂ ਪਹਿਲਾਂ ਤਾਂ ਤੁਹਾਨੂੰ ਕੋਈ ਨਾ ਕੋਈ ਹੋਰ ਵੀਜ਼ਾ ਪਾਉਣਾ ਪਏਗਾ, ਸਟੂਡੈਂਟ ਵੀਜ਼ਾ ਜਾਂ ਫਿਰ ਹੋਰ ਵੀ ਜੇ ਤੁਹਾਡੇ ਕੋਲ ਕੋਈ ਆਪਸ਼ਨਸ ਅਵੇਲੇਬਲ ਨੇ, ਮੈਨੂੰ ਤੁਹਾਡਾ ਪੂਰਾ ਕੇਸ ਨਹੀਂ ਪਤਾ। ਪਰ ਹਾਂ, ਡੈਫੀਨੇਟਲੀ ਤੁਹਾਨੂੰ ਇੱਥੇ ਰਹਿਣ ਲਈ, ਆਪਣਾ ਸਟੇਟਸ ਲੀਗਲ ਰੱਖਣ ਲਈ, ਅੱਗੇ ਫਰਦਰ ਕੋਈ ਨਾ ਕੋਈ ਵੀਜ਼ਾ ਪਾਉਣਾ ਪਏਗਾ ਕਿਉਂਕਿ 189 ਹਜੇ ਜੇ ਖੁੱਲਿਆ ਵੀ ਹੋਇਆ ਹੈ ਉਹ ਸਿਰਫ ਕ੍ਰਿਟੀਕਲ ਸੈਕਟਰ ਲਈ ਅੰਟਿਲ ਅਕਟੂਬਰ ਤੇ ਅਕਟੂਬਰ ਦੀ ਜਿਹੜੀ ਅਨਾਊਂਸਮੈਂਟ ਬਜਟ ਦੀ ਹੋਣੀ ਹੈ ਉਸ ਤੋਂ ਬਾਅਦ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਬਚਦੇ ਨੇ ਉਹਨਾਂ ਦਾ ਕੀ ਕਿਸ ਤਰੀਕੇ ਨਾਲ ਉਹਨਾਂ ਨੂੰ ਡਿਪਾਰਟਮੈਂਟ ਇਨਵੀਟੇਸ਼ਨ ਦਏਗਾ ਵੀ ਕਿ ਨਹੀਂ ਦਏਗਾ ਉਹਦੀ ਕਲੈਰਿਟੀ ਅਕਟੂਬਰ ਦੇ ਵਿੱਚ ਹੋਣੀ ਹੈ ਤੇ ਫਿਰ ਉਸ ਟਾਈਮ ਤੇ ਤਾਂ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਮੈਂ ਹੁਣ 491 ਲਈ ਜਾਣਾ ਹੈ ਕਿ ਨਹੀਂ ਕਿਉਂਕਿ ਵੈਸੇ ਵੀ ਜਿਹੜੀਆਂ ਮੋਸਟਲੀ ਸਟੇਟਸ ਖੁੱਲਣੀਆਂ ਨੇ ਉਸ ਟਾਈਮ ਤੇ ਹੀ ਖੁੱਲਣੀਆਂ ਨੇ ਠੀਕ ਹੈ ਜੀ ਬਾਕੀ ਜੇ ਤੁਹਾਡੇ ਕੋਲ ਕੋਈ ਰੈਲੇਟਿਵ ਹੈ ਉਹ ਵੀ ਤੁਸੀਂ ਇੱਕ ਕੈਟੇਗਰੀ ਕਹਿ ਲਓ ਕਿ ਉਸ ਦੇ ਥਰੂ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰ ਸਕਦੇ ਹੋ ਠੀਕ ਹੈ ਜੀ
ਹਾਂਜੀ ਹਾਂਜੀ ਮੈਮ ਮੇਰੇ ਕੋਲ 491 ਦਾ ਵੀ ਹੈਗਾ ਆਪਸ਼ਨ ਤੇ ਹਾਂਜੀ ਬਟ ਮੈਂ 189 ਦਾ ਕਹਿ ਰਿਹਾ ਸੀਗਾ ਮੈਂ ਕਿਹਾ ਚਲੋ ਜੇ ਹੋ ਜੇ 190 ਦਾ ਕਿਵੇਂ ਰਹੂਗਾ ਇਹ ਸਾਰਾ ਕੁਝ ਆਪਾਂ ਨੂੰ ਉਸ ਤੋਂ ਬਾਅਦ ਕਲੀਅਰ ਹੋਏਗਾ ਹੈ ਨਾ ਮੈਮ
ਅਕਟੂਬਰ ਤੋਂ ਬਾਅਦ ਹੀ ਪਤਾ ਚੱਲੇਗਾ ਜੀ ਹੁਣ ਤਾਂ ਠੀਕ ਹੈ ਜੀ
ਠੀਕ ਹੈ ਮੈਮ ਹਾਂਜੀ
ਅੰਮ੍ਰਿਤਪਾਲ ਸਿੰਘ ਅਗਲਾ ਸਵਾਲ ਕਰ ਰਹੇ ਨੇ ਜੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਇਹਦੇ ਨਾਲ ਹੀ ਇੱਕ ਸਾਡੇ ਨਾਲ ਬਣ ਰਹੇ ਨੇ ਇਸ ਵੇਲੇ ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਜਲਦ ਤੁਹਾਡਾ ਸਵਾਲ ਸ਼ਾਮਲ ਕਰਾਂਗੇ ਫਿਲਹਾਲ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਆ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਨ ਕਮਿਊਨਿਟੀ ਸਰਵਿਸਿਜ਼ ਡਿਪਲੋਮਾ ਕੁਡ ਯੂ ਪਲੀਜ਼ ਐਡਵਾਈਸ ਮੀ ਫਾਰ ਮਾਈ ਨੈਕਸਟ ਸਟੈਪ ਫਾਰ ਪੀ ਆਰ ਇਨ ਵੈਸਟਰਨ ਆਸਟ੍ਰੇਲੀਆ ਸਟੇਟ ਪੀ ਟੀ ਡਨ ਵਿਦ 7 ਈਚ ਐਂਡ ਨਾਟ ਈ ਕਲੀਅਰ ਹੈ
ਦੇਖੋ ਜਿਹੜਾ ਕਮਿਊਨਿਟੀ ਸਰਵਿਸਿਸ ਦਾ ਜਿਹੜਾ ਤੁਸੀਂ ਕੋਰਸ ਕਹਿ ਰਹੇ ਹੋ ਕਿ ਮੈਂ ਕੀਤਾ ਹੈ ਉਹ ਅਕ੍ਰੈਡਿਟਿਡ ਕੋਰਸ ਹੈ ਤਾਂ 7 ਈਚ ਨਾਲ ਸਕਿੱਲਸ ਅਸੈਸਮੈਂਟ ਹੋ ਜਾਏਗੀ ਜੇ ਤੁਹਾਡੀ ਸਕਿੱਲਸ ਅਸੈਸਮੈਂਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਪੁੱਛਿਆ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੀ ਸਕੋਪ ਹੈ ਵੈਸੇ ਤਾਂ ਤੁਹਾਨੂੰ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਨਵੀਂ ਲਿਸਟ ਦਾ ਇੰਤਜ਼ਾਰ ਕਰਨਾ ਪਊਗਾ ਪਰ ਪੁਰਾਣੀ ਲਿਸਟ ਤੇ ਕਮਿਊਨਿਟੀ ਸਰਵਿਸਿਸ ਅਵੇਲੇਬਲ ਹੈ ਕਮਿਊਨਿਟੀ ਵਰਕਰ ਅਵੇਲੇਬਲ ਹੈ ਸੋ ਇਹ ਜਿਹੜੀ ਪੁਰਾਣੀ ਲਿਸਟ ਦੇ ਹਿਸਾਬ ਨਾਲ ਤਾਂ 190 ਤੇ 491 ਵੀਜ਼ਾ ਦੋਵਾਂ ਲਈ ਹੀ ਅਵੇਲੇਬਲ ਹੈ ਸੋ ਤੁਸੀਂ ਆਪਣੇ ਜਿਹੜੇ ਪੁਆਇੰਟਸ ਪੂਰੇ ਕਰਕੇ ਕਹਿ ਲਓ ਕਿ ਵੈਸਟਰਨ ਆਸਟ੍ਰੇਲੀਆ ਦੀ ਨੋਮੀਨੇਸ਼ਨ ਲਾਂਚ ਕਰ ਸਕਦੇ ਹੋ ਜੇ ਤੁਸੀਂ ਉਹਨਾਂ ਦਾ ਨੋਮੀਨੇਸ਼ਨ ਕ੍ਰਾਈਟੀਰੀਆ ਮੀਟ ਕਰ ਰਹੇ ਹੋ
ਠੀਕ ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੀ ਨੀਤੂ ਇਹ ਪੁੱਛਣਾ ਚਾਹ ਰਹੇ ਨੇ ਕਹਿੰਦੇ ਆਈ ਹੈਵ ਕੰਪਲੀਟਿਡ ਬੀ ਐਸ ਸੀ ਨਰਸਿੰਗ ਫਰੋਮ ਇੰਡੀਆ ਐਂਡ ਮਾਸਟਰਸ ਇਨ ਪਬਲਿਕ ਹੈਲਥ ਫਰੋਮ ਟੋਰਿੰਸ ਯੂਨੀਵਰਸਿਟੀ ਵਿਕਟੋਰੀਆ ਆਈ ਐਮ ਕਰੰਟਲੀ ਵਰਕਿੰਗ ਐਜ ਆਰ ਐਨ ਇਨ ਏਜ ਕੇਅਰ ਆਈ ਹੈਵ ਪਾਸਡ ਨਾਟੀ ਪੀ ਟੀ 7 ਈਚ ਸਕਿੱਲ ਅਸੈਸਮੈਂਟ ਡਨ ਕਰੰਟਲੀ ਹੈਵਿੰਗ 70 ਪੁਆਇੰਟਸ ਵਿਦਆਊਟ ਸਟੇਟ ਸਪੋਂਸਰਸ਼ਿਪ ਪਲੀਜ਼ ਟੈਲ ਚਾਂਸਿਸ ਫਾਰ 190 ਐਜ ਆਈ ਹੈਵ ਲੋਸਟ ਯੂ ਆਈ ਇਨ ਅਪ੍ਰੈਲ also want to ask if master in public health is relevant to nursing thanks kende and can I lodge kende 190 state nomination on behalf of public health
kedi states keh ji hai kedi state chon bol rahe ne kedi states
ch vich inna ne ji university victoria to public health kiti hai
haan ji fir victoria de vich hi haan ji bilkul 70 points te tada invitation aa jana chahida ji
ਜੀ ਅਗਲਾ ਸਵਾਲ ਸੰਦੀਪ ਕੌਰ ਦਾ ਸ਼ਾਮਲ ਕਰਦੇ ਹਾਂ ਇਹ ਸਾਡੇ ਨਾਲ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਮਾਈ ਫਰੈਂਡ ਹੈਜ਼ ਡਨ ਪ੍ਰੋਡਕਸ਼ਨ ਇੰਜੀਨੀਅਰਿੰਗ ਫਰੋਮ ਜੀ ਐਨ ਈ ਕਾਲਜ ਲੁਧਿਆਣਾ ਐਂਡ ਕੇਮ ਹੇਅਰ ਔਨ 476 ਵੀਜ਼ਾ ਐਂਡ ਨਾਓ ਡਰਾਈਵਿੰਗ ਉਬਰ ਹਿਜ਼ ਵੀਜ਼ਾ ਇਜ਼ ਗੋਇੰਗ ਟੂ ਐਕਸਪਾਇਰ ਇਨ ਅਪ੍ਰੈਲ 2021 ਸ਼ੁਡ ਹੀ ਗੋ ਫਾਰ ਸਟੱਡੀ ਵੀਜ਼ਾ ਔਰ ਦੇਅਰ ਇਜ਼ ਐਨੀ ਚਾਂਸ ਫਾਰ ਪ੍ਰੈਜ਼ੀਡੈਂਸੀ ਥਰੂ ਹਿਜ਼ ਇੰਜੀਨੀਅਰਿੰਗ
ਜਿੰਨਾ ਦੇਖੋ ਤੁਸੀਂ ਲਿਖਿਆ ਉਹਦੇ ਤੋਂ ਮੈਨੂੰ ਤੁਹਾਡੇ ਫਰੈਂਡ ਦਾ ਕੇਸ ਕੁਛ ਵੀ ਕਲੀਅਰ ਨਹੀਂ ਹੁੰਦਾ ਉਹਨਾਂ ਨੂੰ ਕਹੋ ਕਿ ਮੇਰਾ ਟਾਈਮ ਬਣਾ ਲੈਣ ਤੇ ਮੈਂ ਉਹਨਾਂ ਨੂੰ ਦੱਸਾਂਗੀ ਕੀ ਆਪਸ਼ਨ ਅਵੇਲੇਬਲ ਨੇ ਬਾਕੀ ਪ੍ਰੋਡਕਸ਼ਨ ਇੰਜੀਨੀਅਰਿੰਗ ਜਿਹੜਾ ਕ੍ਰਿਟੀਕਲ ਸੈਕਟਰ ਦੇ ਵਿੱਚ ਵੀ ਆ ਰਿਹਾ ਸੋ ਇਨਵੀਟੇਸ਼ਨ ਨੇ ਡਿਪੈਂਡਿੰਗ ਔਨ ਕੀ ਉਹਨਾਂ ਦੇ ਪੁਆਇੰਟਸ ਕੀ ਨੇ ਤੇ ਬਾਕੀ ਜਿਹੜਾ ਕ੍ਰਾਈਟੀਰੀਆ ਉਹ ਜੇ ਮੀਟ ਕਰਦੇ ਨੇ ਉਹਨਾਂ ਦੇ ਚਾਂਸਿਸ ਬਣ ਸਕਦੇ ਨੇ ਪਰ ਜੇ ਨਹੀਂ ਬਣਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਨੂੰ ਫਿਰ ਅੱਗੇ ਫਰਦਰ ਕਿਸੇ ਨਾ ਕਿਸੇ ਵੀਜ਼ਾ ਲਈ ਤਾਂ ਜਾਣਾ ਹੀ ਪਏਗਾ ਤਾਂ ਸਟੂਡੈਂਟ ਵੀਜ਼ਾ ਕੈਨ ਬੀ ਵਨ ਆਫ ਦਾ ਆਪਸ਼ਨ
ਬਿਲਕੁਲ ਸੋ ਸੰਦੀਪ ਜੀ ਤੁਸੀਂ ਜਿਹੜਾ ਫੇਸਬੁੱਕ ਤੇ ਪੇਜ ਦੇ ਰਾਹੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਉਹਦੇ ਹੇਠਾਂ ਜਿਹੜਾ ਕੰਟੈਕਟ ਲਿੰਕ ਹੈ ਵੀਜ਼ਾ ਐਡ ਦਾ ਉਹ ਦਿੱਤਾ ਹੋਇਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੰਟੈਕਟ ਕਰਕੇ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਜਿਹੜੀ ਉਹਨਾਂ ਦੀ ਅਪੁਆਇੰਟਮੈਂਟ ਬਣਾ ਕੇ ਜਿਹੜਾ ਕੇਸ ਆ ਫਰਦਰ ਡਿਸਕਸ ਕਰ ਸਕਦੇ ਹੋ ਇਸ ਵੇਲੇ ਗਗਨਦੀਪ ਸ਼ਰਮਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਇਹ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਕਹਿੰਦੇ ਮੈਮ ਇਜ਼ ਦਾ ਆਕੂਪੇਸ਼ਨਲ ਸੀਲਿੰਗ ਲਿਸਟ 20-21 ਨੰਬਰਸ ਫਾਰ ਸੋਸ਼ਲ ਵਰਕਰਸ ਡਰੋਪਡ ਐਸ ਕੰਪੇਅਰ ਟੂ ਲਾਸਟ ਫਾਈਨੈਂਸ਼ੀਅਲ ਈਅਰ ਐਨ ਐਨੀ ਰੀਸੈਂਟ ਇਨਵਾਈਟਸ ਫਾਰ ਸੋਸ਼ਲ ਵਰਕਰਸ, ਇਹਦੇ ਬਾਰੇ ਕਹਿੰਦੇ ਦੱਸਿਓ।
ਨਹੀਂ ਦੇਖੋ, ਜਿਹੜੇ ਰੀਸੈਂਟ ਇਨਵਾਈਟਸ ਨੇ ਉਹਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਸੋਸ਼ਲ ਵਰਕਰ ਨੂੰ ਕੋਈ ਇਨਵਾਈਟਸ ਗਏ ਨੇ। ਮੈਂ ਕੁਇਕਲੀ ਦੁਬਾਰਾ ਵੀ ਚੈੱਕ ਕਰ ਲੈਂਦੀ ਹਾਂ, ਸੋਸ਼ਲ ਵਰਕਰਸ ਨੂੰ ਕੋਈ ਇਨਵਾਈਟ ਨਹੀਂ ਗਏ ਨੇ
ਜੀ।
ਮੋਸਟਲੀ ਜਿਹੜੀ ਆਕੂਪੇਸ਼ਨ ਲਿਸਟ ਦੇ ਵਿੱਚ ਡਰੋਪ ਹੋਇਆ ਹੈ, ਬਟ ਇਸ ਟਾਈਮ ਤੇ ਮੇਰੇ ਕੋਲ ਪ੍ਰੀਵੀਅਸ ਈਅਰ ਦੀ ਆਕੂਪੇਸ਼ਨ ਲਿਸਟ ਇਸ ਟਾਈਮ ਤੇ ਅਵੇਲੇਬਲ ਨਹੀਂ ਹੈਗੀ। ਬਾਕੀ ਰਹੀ ਸੋਸ਼ਲ ਵਰਕਰ ਨੂੰ ਇਨਵੀਟੇਸ਼ਨ ਕਦੋਂ ਆਉਣਗੇ, ਨੈਕਸਟ ਕੁਸ਼ਚਨ ਜਿਹੜਾ 189 ਦਾ ਉਹ ਇਹੀ ਹੈ ਕਿ ਜਦੋਂ ਅਕਤੂਬਰ ਵਾਲੇ ਅਨਾਊਂਸਮੈਂਟ ਹੁੰਦੀ ਹੈ, ਅਲੋਕੇਸ਼ਨ ਹੁੰਦੀਆਂ ਨੇ, ਫਰਦਰ 189 ਵੀਜ਼ਾ ਤੋਂ ਹੀ ਹੁਣ ਆਸਾਰ ਬਣਨਗੇ ਸੋਸ਼ਲ ਵਰਕਰ ਦੇ ਆਉਣ ਦੇ, ਜੇ ਤੁਹਾਡੇ ਪੁਆਇੰਟਸ ਇਨਾ ਚ ਹੈਗੇ ਨੇ, 85-90 ਤੱਕ ਪੁਆਇੰਟਸ ਹੈਗੇ ਨੇ ਆਪਣੇ।
ਜੀ, ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ 249 ਤੋਂ। ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ ਜੀ?
ਹਾਂਜੀ, ਮੈਂ ਪ੍ਰਗਟ ਸਿੰਘ ਬੋਲਦਾ ਜੀ, ਪਰਥ ਤੋਂ ਆਈ।
ਹਾਂਜੀ ਪ੍ਰਗਟ ਜੀ, ਸਵਾਲ।
ਹਾਂਜੀ, ਐਕਚੁਅਲੀ ਮੈਂ MRT ਤੇ ਸੀਗਾ, ਮੇਰੀ ਐਸ ਕੁੱਕ MRT ਲੱਗੀ ਹੋਈ ਸੀ, 19 ਮਹੀਨੇ ਹੋ ਗਏ MRT ਲੱਗੀ ਹੋਈ
ਜੀ।
ਮੇਰੀ ਸਕਿੱਲ ਅਸੈਸਮੈਂਟ ਵੀ ਹੋ ਚੁੱਕੀ ਹੈ ਐਸ ਕੁੱਕ ਤੋਂ, ਜਨਵਰੀ ਦੇ ਵਿੱਚ ਗੀਜ਼ਾ 8 ਤੇ ਮੈਂ ਆਪਾਂ ਨੋਮੀਨੇਸ਼ਨ ਅਪਲਾਈ ਕੀਤੀ ਸੀ 491 ਦੀ
ਜੀ,
ਤੇ ਬਟ ਆਪਾਂ ਵਿਡਰੋ ਕਰਾ ਲਈ ਸੀਗੀ, ਉਹਨਾਂ ਦੀ ਈਮੇਲ ਆ ਗਈ ਸੀ ਯਾਨੀ ਕਿ ਵਿਡਰੋ ਕਰਾ ਲਓ ਸੈਕਸ਼ਨ 48 ਪਾਸ ਕਰਕੇ।
ਆਪਾਂ ਵੇਟ ਕਰ ਰਹੇ ਹਾਂ ਨਾ, ਹਾਂ ਵੇਟ ਕਰ ਰਹੇ ਹਾਂ, ਤੁਹਾਨੂੰ ਪ੍ਰਾਇੋਰਟੀ ਮਿਲੇਗੀ।
ਹਾਂਜੀ, ਬਟ 19 ਮਹੀਨੇ ਹੋ ਗਏ ਆਪਣੀ MRT ਲੱਗੇ ਨੂੰ, ਦੈਨ ਹੁਣ MRT ਵੀ ਖੁੱਲਣ ਵਾਲੀ ਹੈਗੀ, 50-50 ਚਾਂਸ ਹੈਗੇ ਉਹਦੇ ਵੀ,
ਆਪਣਾ ਕੇਸ ਲੈ ਕੇ ਜਾ ਸਕਦੇ ਹੁੰਦੇ ਹੋ। ਇਸ ਤੋਂ ਇਲਾਵਾ ਤਾਂ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ।
ਜਦੋਂ ਫੈਡਰਲ ਦੇ ਵਿੱਚ ਜਾਵਾਂਗੇ ਦੈਨ ਮੈਂ ਆਪਣੀ ਜੋਬ ਇੱਥੋਂ ਲੀਵ ਕਰ ਸਕਦਾ, ਰੈਸਟੋਰੈਂਟ ਤੋਂ ਮੰਨ ਲਓ ਐਸ ਕੁੱਕ ਹੋਰ ਕਿਤੇ ਜੋਬ ਕਰ ਸਕਦਾ, ਜਾਂ ਮੈਨੂੰ ਉੱਥੇ ਹੀ ਕੰਟੀਨਿਊ ਕਰਨੀ ਪੈਣੀ?
ਦੇਖੋ, ਮੈਨੂੰ ਤੁਹਾਡਾ ਜਾਂ ਤਾਂ ਆਪਾਂ ਕੇਸ ਤੁਸੀਂ ਇੱਕ ਵਾਰ ਮੇਰੇ ਨਾਲ ਡਿਸਕਸ ਕਰ ਲਿਓ ਦੁਬਾਰਾ, ਬਿਕੋਜ਼ ਇਹ ਹੁਣ ਤੁਹਾਨੂੰ ਛੱਡਣੀ ਚਾਹੀਦੀ ਆ, ਨਹੀਂ ਛੱਡਣੀ ਚਾਹੀਦੀ, ਤੁਹਾਡਾ ਕੇਸ ਪੂਰਾ ਫੁੱਲੀ ਕੀ ਹੈ ਉਹ ਮੈਂ ਦੇਖ ਕੇ ਹੀ ਦੱਸ ਸਕਦੀ ਹਾਂ। ਸੋ ਬੈਟਰ ਹੈ ਕਿ ਤੁਸੀਂ ਇੱਕ ਵਾਰ ਟਾਈਮ ਬਣਾ ਲਿਓ ਤੇ ਆਪਾਂ ਡਿਸਕਸ ਕਰ ਲਾਂਗੇ, ਠੀਕ ਹੈ ਜੀ? ਦੇਖੋ, ਕਈ ਕੇਸਿਸ ਦੇ ਵਿੱਚ ਤਾਂ 24 ਮਹੀਨੇ ਤੋਂ ਵੀ ਉੱਪਰ ਹੋ ਗਏ ਆ ਜਿਨ੍ਹਾਂ ਦੀਆਂ ਫਾਈਲਸ ਨਹੀਂ ਖੁੱਲੀਆਂ, ਸੋ ਕਈਆਂ ਦੀਆਂ ਜਲਦੀ ਵੀ ਖੁੱਲ ਰਹੀਆਂ ਨੇ, ਸੋ ਇਟਸ ਵੈਰੀ ਹਾਰਡ ਟੂ ਕਮੈਂਟ ਕਿ ਕਿੰਨਾ ਟਾਈਮ ਲੱਗ ਰਿਹਾ, ਪਰ ਵੈਸੇ ਕੋਵਿਡ ਕਰਕੇ ਟਾਈਮ ਫਰੇਮ ਸਟ੍ਰੈਚ ਆਊਟ ਹੀ ਹੋਏ।
ਆਫਸ਼ੋਰ ਨੋਨ ਆਫਸ਼ੋਰ ਨਹੀਂ ਅਲਾਊਡ ਕਰ ਰਹੇ ਇਸ ਟਾਈਮ ਵੀਜ਼ਾ ਅਲਾਊਡ ਕਰਨ ਨੂੰ ਜੀ?
ਨਹੀਂ ਜੀ, ਆਫਸ਼ੋਰ ਜਾ ਕੇ ਹੀ ਜਿਨ੍ਹਾਂ ਦਾ ਲੌਜ ਹੋਣਾ ਹੈ ਆਫਸ਼ੋਰ ਜਾ ਕੇ ਹੀ ਲੌਜ ਹੋਏਗਾ।
ਓਕੇ ਜੀ, ਥੈਂਕ ਯੂ ਸੋ ਮਚ,
ਗੁੱਡ ਲੱਕ ਜੀ।
ਓਕੇ,
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਹਰੀਓਮ ਗੋਇਲ ਹੋਰਾਂ ਦਾ, ਕਹਿੰਦੇ ਵਿਚ ਕੋਰਸ ਵੁੱਡ ਬੀ ਬੈਸਟ ਫਾਰ ਕਾਮਰਸ ਗ੍ਰੈਜੂਏਟ ਪਰਸਨ ਇਨ ਆਰਡਰ ਟੂ ਗੈਟ PR, ਐਸ ਨਾਓ ਡੇਜ਼ ਅਕਾਊਂਟਿੰਗ ਇਜ਼ ਨਾਟ ਗੈਟਿੰਗ PR, ਸਪੈਸ਼ਲੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਜੀ।
ਦੇਖੋ, PR ਦੇ ਤਾਂ ਬੜੀ ਲੰਬੀ ਲਿਸਟ ਹੈ PR ਵਾਲੇ ਕੋਰਸਿਸ ਦੇ, ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਕੀ ਤੁਹਾਡੇ ਲਈ ਬੈਸਟ ਹੋਏਗਾ ਉਹਦੇ ਲਈ ਤਾਂ ਤੁਹਾਨੂੰ ਡਿਸਕਸ ਹੀ ਕਰਨਾ ਪਏਗਾ। ਬਾਕੀ ਕਾਮਰਸ ਗ੍ਰੈਜੂਏਟਸ ਲਈ ਜਦੋਂ ਆਪਾਂ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਫਿਰ ਤੁਹਾਡੀ MBA ਜਾਂ ਅਕਾਊਂਟਿੰਗ ਹੀ ਅੱਗੇ ਮੋਸਟ ਪ੍ਰੋਬੇਬਲ ਪਾਥਵੇ ਬਣਦਾ, ਬਟ ਦੇਰ ਆਰ ਸਰਟਨ ਕੋਰਸਿਸ ਜਿਨ੍ਹਾਂ ਦੇ ਵਿੱਚ ਵੀਜ਼ਾ ਲੱਗਣ ਦੇ ਚਾਂਸਿਸ ਹੁੰਦੇ ਨੇ, ਜਿਹੜੇ ਗ੍ਰੈਜੂਏਟ ਐਂਟਰੀ ਕੋਰਸਿਸ ਜਿਨ੍ਹਾਂ ਨੂੰ ਕਹਿ ਦਿੰਦੇ ਆ, ਜਿਹੜੇ ਹੋਰ ਡਿਸਿਪਲਿਨਸ ਤੇ ਵੀ ਕਰ ਸਕਦੇ ਹੁੰਦੇ ਨੇ, ਹੋਰ ਡਿਫਰੈਂਟ ਬੈਕਗਰਾਉਂਡ ਵਾਲੇ ਵੀ ਕਰ ਸਕਦੇ, ਜਿਹਦੇ ਵਿੱਚ ਕਿ ਨਰਸਿੰਗ ਵੀ ਆ ਜਾਂਦੀ ਹੈ, ਸੋਸ਼ਲ ਵਰਕਰ ਵੀ ਆ ਜਾਂਦਾ ਹੈ, ਸੋ ਟੀਚਰ ਕਰ ਸਕਦੇ, ਟੀਚਿੰਗ ਦਾ ਕੋਰਸ ਕਰ ਸਕਦੇ ਹੋ, ਸੋ ਦੇ ਆਰ ਆਲ ਔਨ PR ਲਿਸਟ। ਸੋ ਹੁਣ ਡਿਪੈਂਡ ਕਰਦਾ ਕਿ ਓਵਰਆਲ ਨੰਬਰ ਇਹੋ ਜਿਹੇ ਨੇ, ਇੰਗਲਿਸ਼ ਕੀ ਸਕੋਰ ਹੈ, ਉਹਦੇ ਹਿਸਾਬ ਨਾਲ ਤੁਹਾਨੂੰ ਕੌਣ ਐਡਮਿਸ਼ਨ ਦੇਗਾ, ਦੇਗਾ ਵੀ ਕਿ ਨਹੀਂ, ਸੋ ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ, ਠੀਕ ਹੈ ਜੀ?
ਜੀ,
ਸੋ ਬੈਟਰ ਹੈ ਕਿ ਤੁਸੀਂ ਆਪਣਾ ਕੇਸ ਡਿਸਕਸ ਕਰ ਲਓ
ਜੀ। ਅਗਲਾ ਸਵਾਲ ਪ੍ਰੀਤਨ ਪੋਲਰਾ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਫੇਸਬੁੱਕ ਜ਼ਰੀਏ ਜੁੜੇ ਨੇ, ਇਹਨਾਂ ਦਾ ਸ਼ਾਮਲ ਕਰਦੇ ਹਾਂ ਜੀ। ਕਹਿੰਦੇ ਵੀ ਹੈਵ ਅਪਲਾਈਡ ਫਾਰ ਸਟੂਡੈਂਟ ਸਬਸੀਕੁਐਂਟ ਸਬ ਕਲਾਸ 500 ਫਰੋਮ ਐਡੀਲੇਡ ਇਨ ਫਸਟ ਵੀਕ ਆਫ ਜੂਨ, ਸਟੂਡੈਂਟ ਇਜ਼ ਇਨ ਐਡੀਲੇਡ ਐਂਡ ਡਿਪੈਂਡੈਂਟ ਇਜ਼ ਇਨ ਇੰਡੀਆ, ਐਨੀ ਅਪਡੇਟ ਔਨ ਸਬਸੀਕੁਐਂਟ ਐਂਟਰੈਂਟ ਵੀਜ਼ਾ ਗ੍ਰਾਂਟ, ਐਨੀ ਅਪਡੇਟ ਦੱਸਿਓ ਜੀ ਆਫਸ਼ੋਰ ਅਪਰੂਵਲ?
ਬਿਲਕੁਲ ਜੀ, ਗ੍ਰਾਂਟ ਹੋਣੇ ਸ਼ੁਰੂ ਆਫਸ਼ੋਰ ਤੋਂ, ਮੈਂ ਅੱਗੇ ਵੀ ਇਹੀ ਅਪਡੇਟ ਦਿੱਤਾ ਹੈ, ਸੋ ਹੋਪਫੁਲੀ ਤੁਹਾਡਾ ਵੀ ਕੇਸ ਜਲਦੀ ਡਿਪਾਰਟਮੈਂਟ ਚੱਕੇਗਾ।
ਜੀ ਇੱਥੇ ਕਾਲਰ ਵੀ ਬਣੇ ਹੋਏ ਨੇ ਸਾਡੇ ਨਾਲ 800 ਤੋਂ ਉਹਨਾਂ ਨੂੰ ਕਹਾਂਗੇ ਬਣੇ ਰਹੋ। ਸਮਾਂ ਜਿਹੜਾ ਪ੍ਰੋਗਰਾਮ ਦਾ ਕਾਫੀ ਥੋੜਾ ਰਹਿ ਗਿਆ ਹੁਣ, ਪਰ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਵੀ। ਅਗਲਾ ਸਵਾਲ ਜਿਹੜਾ ਉਹ ਸ਼ਾਮਲ ਕਰਦੇ ਹਾਂ ਜੀ ਮਨਜਿੰਦਰ ਕੌਰ ਹੋਰਾਂ ਦਾ, ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਹੈਵ ਗੋਟ ਕਪਲ ਆਫ ਕੁਐਰੀਜ਼। ਫਸਟ ਆਫ ਆਲ ਆਈ ਹੈਵ ਅਪਲਾਈਡ ਫਾਰ ਮਾਈ ਪੁਲਿਸ ਕਲੀਅਰੈਂਸ ਥਰੂ VFS ਫਾਰ ਇੰਡੀਆ। ਦਾ ਕਲੀਅਰੈਂਸ ਇਜ਼ ਡਨ ਔਨ ਦਾ 2nd of July ਐਜ ਮਾਈ ਮਦਰ ਗੋਟ ਰਿਸੀਵਡ ਆਫ ਪੇਮੈਂਟ ਫਰੋਮ ਅਵਰ ਨੀਅਰੈਸਟ ਪੁਲਿਸ ਸਟੇਸ਼ਨ। ਹਾਊਵਰ ਆਈ ਐਮ ਸਟਿਲ ਵੇਟਿੰਗ ਫਾਰ ਦਾ ਨੋਟੀਫਿਕੇਸ਼ਨ ਫਰੋਮ VFS ਦੈਟ ਇਫ ਦੇ ਹੈਵ received or not. Ma'am, how long it can take further? Second query kende is I have diploma of nursing from Victoria. Any chances of 190 or 191 state sponsorship in any of the state? Ji, dhanwad kar rahe
hain. 191 ji, 491 hun tak enroll nurses liye Victoria ch paya siga, 190 list pe enroll nahi siga. ਨਵੀ ਲਿਸਟ ਵਿਕਟੋਰੀਆ ਸ਼ਾਰਟਲੀ ਰਿਲੀਜ਼ ਕਰੇਗਾ, ਉਹਦੇ ਵਿੱਚ ਚੈੱਕ ਕਰ ਲਿਓ ਇੱਕ ਵਾਰ ਜ਼ਰੂਰ। ਅਸੀਂ ਫੇਸਬੁੱਕ ਪੇਜ ਤੇ ਅਪਡੇਟ ਪਾਵਾਂਗੇ, ਉਹਦੇ ਵਿੱਚ ਤੁਸੀਂ ਜ਼ਰੂਰ ਚੈੱਕ ਕਰ ਲਿਓ ਕਿ ਜੇ 190 ਦੀ ਲਿਸਟ ਤੇ ਆਉਂਦਾ ਹੈ। ਤੇ ਬਾਕੀ ਰਹੀ VFS ਟਾਈਮ ਲੱਗਦਾ ਉਹਦੇ ਬਾਰੇ ਜੀ, ਕਿਉਂਕਿ ਕੋਵਿਡ ਕਰਕੇ ਹਰੇਕ ਚੀਜ਼ ਚ ਡਿਲੇ ਚੱਲ ਰਿਹਾ ਹੈ, ਕਿੰਨਾ ਟਾਈਮ ਲੱਗੇਗਾ ਜੀ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਤੁਹਾਡੇ ਪਰਟੀਕੁਲਰ ਕੇਸ ਬਾਰੇ। ਤੁਹਾਨੂੰ VFS ਨੂੰ ਈਮੇਲ ਕਰਨੀ ਪਏਗੀ ਜੋ ਵੀ ਤੁਹਾਡੀ ਕੁਐਰੀ ਹੈ, ਠੀਕ ਹੈ ਜੀ।
ਅਗਲਾ ਸਵਾਲ ਹਰਨੇਕ ਦਿਓਲ ਹੋਰਾਂ ਦਾ ਸ਼ਾਮਲ ਕਰਦੇ ਹਾਂ, 190 ਵੀਜ਼ਾ ਦੇ ਬਾਰੇ ਪੁੱਛਣਾ ਚਾਹ ਰਹੇ ਨੇ। ਇਹ ਵੀ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਸਬਜੈਕਟ 190 ਹੈ ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਆਈ ਅਪਲਾਈਡ 190 ਵੀਜ਼ਾ ਐਪਲੀਕੇਸ਼ਨ ਇਨ ਸੈਪਟੈਂਬਰ 2019 ਐਸ ਕੁੱਕ, ਆਫਟਰ ਦੈਟ ਕੋਲੋਕੇਟਡ ਇਨ ਮਾਰਚ ਫਾਰ ਮੋਰ ਡਾਕੂਮੈਂਟਸ। ਵੀ ਪ੍ਰੋਵਾਈਡਡ ਆਲ ਇਨਫੋਰਮੇਸ਼ਨ ਬਟ ਡਿਡਨਟ ਹੀਅਰ ਯੈਟ ਅਗੇਨ, ਹਾਊ ਲੌਂਗ ਇਟ ਵਿਲ ਟੇਕ। ਬਹੁਤ ਸਾਰੇ ਸਵਾਲ ਜਿਹੜੇ ਰਲਦੇ ਮਿਲਦੇ ਆ ਜੀ। ਪ੍ਰਭਜੀਤ ਜੀ,
ਜਸਪ੍ਰੀਤ
ਸਿੰਘ ਅੱਗੇ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜਸਪ੍ਰੀਤ ਜੀ, ਆਈ ਵਾਂਟ ਟੂ ਆਸਕ ਅਬਾਊਟ 186 ਡਾਇਰੈਕਟ ਐਂਟਰੀ ਐਜ਼ ਅ ਸ਼ੈਫ। ਆਈ ਹੈਵ 1 year ਫੁੱਲ ਟਾਈਮ ਐਂਡ 2.5 ਪਾਰਟ ਟਾਈਮ, ਕੈਲਕੂਲੇਟ ਫੁੱਲ ਟਾਈਮ ਇਨ ਟੋਟਲ। ਇਹ ਮੈਨੂੰ ਲੱਗਦਾ ਸਵਾਲ ਅਸੀਂ ਪਹਿਲਾਂ ਵੀ ਇਹੋ ਜਿਹਾ ਇੱਕ ਸ਼ਾਮ
ਪਹਿਲਾਂ ਵੀ ਆਇਆ। ਹਾਂਜੀ ਹਾਂਜੀ
ਬਿਲਕੁਲ ਬਿਲਕੁਲ,
3 years ਫੁੱਲ ਟਾਈਮ ਐਕਸਪੀਰੀਅੰਸ ਐਂਡ ਸਕਿੱਲ ਅਸੈਸਮੈਂਟ
ਜੀ, ਇਸ ਵਾਰ ਸ਼ਾਮਲ ਨਹੀਂ ਕਰਾਂਗੇ। ਅਨੁਰਾਗ ਸ਼ਰਮਾ ਹੋਰਾਂ ਦਾ ਅਗਲਾ ਸਵਾਲ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਅਨੁਰਾਗ ਜੀ। ਕਹਿੰਦੇ ਮਾਈ AAT ਫਾਈਲ ਫਾਰ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਓਪਨ 2 months ਅਗੋ ਐਂਡ ਸਬਮਿਟਡ GTE ਐਂਡ COE, ਹਾਊ ਲੌਂਗ ਦੇ ਨਾਰਮਲੀ ਟੇਕ, ਐਂਡ ਆਲਸੋ ਮਾਈ 491 ਵਿਕਟੋਰੀਅਨ ਨਾਮੀਨੇਸ਼ਨ ਗੋਟ ਐਕਸਪਾਇਰਡ ਬਿਕੋਜ਼ ਆਈ ਕੁਡੰਟ ਲੌਜ ਮਾਈ ਵੀਜ਼ਾ ਔਨ ਸ਼ੋਰ। ਡੂ ਵੀ ਨੀਡ ਟੂ ਲੌਜ ਨਿਊ EOI ਵੈਨ ਨਾਮੀਨੇਸ਼ਨ ਓਪਨ, ਔਰ ਦੇ ਵਿਲ ਗਿਵ ਮੀ ਨਾਮੀਨੇਸ਼ਨ ਔਨ ਪ੍ਰੀਵੀਅਸ ਨਾਮੀਨੇਸ਼ਨ ਜੀ?
ਦੇਖੋ ਵਿਕਟੋਰੀਆ ਜਿਹੜੇ ਸਾਡੇ ਖਾਸ ਤੌਰ ਤੇ ਸਾਡੇ ਕੇਸਿਸ ਸੀਗੇ, ਅਸੀਂ ਉਹਨਾਂ ਨੂੰ ਈਮੇਲ ਕਰਨੇ, ਉਹਨਾਂ ਨੂੰ ਨੋਮੀਨੇਸ਼ਨਸ ਨੂੰ ਰੀਕਨਸੀਡਰ ਕਰਨ ਲਈ ਕਿਹਾ, ਜਿਨ੍ਹਾਂ ਸਰਕਮਸਟਾਂਸਿਸ ਦੇ ਵਿੱਚ ਕਲਾਇੰਟ ਜਿਹੜਾ ਐਪਲੀਕੈਂਟ ਹੈ ਉਹਨੇ ਆਪਣੀ ਜੋਬ ਕੰਟੀਨਿਊ ਕੀਤੀ ਹੈ ਰੀਜਨਲ ਵਿਕਟੋਰੀਆ ਦੇ ਵਿੱਚ। ਸੋ ਪ੍ਰੋਬੇਬਿਲਿਟੀ ਇਹੀ ਹੈ ਕਿ ਉਹ ਐਪਲੀਕੇਸ਼ਨਸ ਨੂੰ ਰੀਕਨਸੀਡਰ ਕਰਨਗੇ ਤੇ ਆਪਾਂ ਨੂੰ ਨਵੀਂ ਐਪਲੀਕੇਸ਼ਨ ਲਾਂਚ ਕਰਨੀ ਪਏਗੀ। ਜਿਵੇਂ ਹੀ ਉਹ ਖੋਲਦੇ ਨੇ ਅਕਟੂਬਰ ਦੇ ਵਿੱਚ, ਵੀ ਕੈਨ ਡੂ ਦੈਟ। ਤੇ ਬਾਕੀ ਰਹੀ ਗੱਲ ਕਿ AAT ਫਾਈਲ ਰਿਫਿਊਜ਼ਲ ਦੀ ਕਦੋਂ ਵੀ, ਕਿ ਜੇ ਤੁਸੀਂ ਆਲਰੇਡੀ ਡਾਕੂਮੈਂਟ ਸਬਮਿਟ ਕਰ ਚੁੱਕੇ ਹੋ ਤਾਂ ਹੁਣ ਤੁਹਾਨੂੰ ਕਿਸੇ ਵੀ ਟਾਈਮ ਤੇ ਹੀਅਰਿੰਗ ਦੀ ਡੇਟ ਆਉਂਦੀ ਹੋਏਗੀ। ਜਿਹੜੀ ਹੀਅਰਿੰਗ ਦੀ ਡੇਟ ਆਉਂਦੀ ਹੈ ਉਹ ਅਕਸਰ ਜਦੋਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਉਂਦਾ ਹੈ, ਐਨੀਵੇਅਰ ਬਿਟਵੀਨ ਜਿਹੜਾ ਕਿ 3 to 4 weeks ਦੇ ਅੰਦਰ ਅੰਦਰ ਉਹ ਹੀਅਰਿੰਗ ਹੁੰਦੀ ਹੈ। ਸੋ ਪ੍ਰੋਬੇਬਿਲਿਟੀ ਇਹ ਹੈ ਕਿ ਜਲਦੀ ਹੀ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜਾਏਗਾ
ਜੀ। ਇਸ ਤੋਂ ਬਾਅਦ ਨੈਕਸਟ ਕਾਲਰ ਜਿਹੜੇ ਆ ਉਹਨਾਂ ਨੂੰ ਸ਼ਾਮਲ ਕਰਦੇ ਹਾਂ, ਸਮਾਂ ਸਾਡੇ ਕੋਲ ਸਿਰਫ 2 ਮਿੰਟ ਦਾ। ਆਖਰੀ ਕਾਲਰ ਹੋਣਗੇ ਇਹ ਸਾਡੇ 800 ਤੋਂ ਸਾਡੇ ਨਾਲ ਜੁੜੇ ਨੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ, ਕਾਲਰ ਜੁੜੇ ਹੋਏ ਨੇ ਜੀ ਸਾਡੇ ਨਾਲ, ਆਵਾਜ਼ ਸੁਣ ਰਹੇ ਹੋ ਜੀ ਸਾਡੀ? ਹੈਲੋ, ਕਾਲਰ ਲਗਾਤਾਰ ਜੁੜੇ ਹੋਏ ਨੇ ਪਰ ਸ਼ਾਇਦ ਆਵਾਜ਼ ਦੀ ਕਿਸੇ ਸਮੱਸਿਆ ਦੇ ਕਾਰਨ ਉਹਨਾਂ ਤੱਕ ਜਿਹੜੀ ਆਵਾਜ਼ ਹੈ ਉਹ ਨਹੀਂ ਪਹੁੰਚ ਰਹੀ। ਸੋ ਸਮਾਂ ਸਾਡੇ ਕੋਲ ਸਿਰਫ 1 ਮਿੰਟ ਦਾ ਬਚਿਆ। ਇਸ ਦੌਰਾਨ ਬਹੁਤ ਸਾਰੇ ਸਵਾਲ ਅਜੇ ਵੀ ਸਾਡੇ ਤੱਕ ਪਹੁੰਚੇ ਹੋਏ ਨੇ। ਦਲਜੀਤ ਸੰਧਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਕਹਿੰਦੇ ਮੈਮ, ਆਈ ਹੈਵ 90 points ਇਨ ਮਕੈਨੀਕਲ ਇੰਜੀਨੀਅਰਿੰਗ ਅਪਡੇਟਡ ਔਨ 29th July 2020, ਹਾਊ ਲੌਂਗ ਇਟ ਵਿਲ ਟੇਕ ਟੂ ਗੈਟ ਇਨਵਾਈਟਡ?
ਇਹਨਾਂ ਨੇ ਕਦੋਂ ਅਪਡੇਟ ਕਿਹਾ ਕਿ ਕੀਤਾ ਹੈ?
29 ਜੁਲਾਈ ਨੂੰ ਜੀ ਕੀਤਾ ਇਹਨਾਂ ਨੇ ਆਹੀ
29 ਜੁਲਾਈ। ਦੇਖੋ ਜਿਹੜੇ ਮਕੈਨੀਕਲ ਇੰਜੀਨੀਅਰ ਦੇ ਜੁਲਾਈ ਵਾਲੇ ਇਨਵੀਟੇਸ਼ਨ ਰਾਊਂਡ ਦੇ ਵਿੱਚ ਇਨਵਾਈਟਸ ਨਹੀਂ ਆਏ ਸੀਗੇ, ਸਿਰਫ ਫੈਮਿਲੀ ਸਪਾਂਸਰ ਦੇ ਆਏ ਸੀਗੇ। ਹੋਪਫੁਲੀ ਜਦੋਂ ਆਹ ਅਗਸਤ ਵਾਲੀਆਂ ਫਿਗਰਸ ਰਿਲੀਜ਼ ਹੁੰਦੀਆਂ ਨੇ ਉਦੋਂ ਮੈਂ ਤੁਹਾਡੇ ਸਵਾਲ ਦਾ ਬੈਟਰ ਜਿਹੜਾ ਜਵਾਬ ਦੇ ਸਕਾਂਗੀ। ਇਹਨਾਂ ਦੇ ਜਿਹੜੇ 90 ਪੁਆਇੰਟਸ ਇਹਨਾਂ ਨੇ ਕਿਹਾ ਹੈ ਕਿ ਜੁਲਾਈ ਦੇ ਵਿੱਚ ਪੂਰੇ ਹੋਏ ਨੇ। ਮੈਂ ਪਿਛਲੇ ਇਨਵੀਟੇਸ਼ਨ ਰਾਊਂਡ ਤੇ ਥੋੜੀ ਜਿਹੀ ਝਾਤੀ ਮਾਰਾਂ ਤੁਹਾਡੇ ਲਈ, ਤੁਹਾਨੂੰ ਕੁਇਕਲੀ ਦੱਸ ਸਕਦੀ ਹਾਂ ਕਿਉਂਕਿ ਕਾਫੀ ਦੇਰ ਤੋਂ ਇਨਵਾਈਟਸ ਨਹੀਂ ਆ ਰਹੇ ਹੈਗੇ ਜਿਹੜੀਆਂ ਪ੍ਰੋਰਾਟਾ ਓਕੂਪੇਸ਼ਨਸ ਦੇ ਵਿੱਚ, ਕਿਉਂਕਿ ਸਿਰਫ ਕ੍ਰਿਟੀਕਲ ਸੈਕਟਰ ਨੂੰ ਇਨਵਾਈਟ ਕਰ ਰਹੇ ਸੀ ਜਿਹਦੇ ਵਿੱਚ ਕਿ ਉਸ ਟਾਈਮ ਤੇ ਮਕੈਨੀਕਲ ਇੰਜੀਨੀਅਰਸ ਨੂੰ ਨਹੀਂ ਕਰ ਰਹੇ ਸੀ ਇਨਵਾਈਟ। ਸੋ ਲਾਸਟ ਟਾਈਮ ਮਕੈਨੀਕਲ ਇੰਜੀਨੀਅਰਸ ਦਾ ਜਿਹੜਾ ਇਨਵੀਟੇਸ਼ਨ ਆਇਆ ਸੀ 95 ਪੁਆਇੰਟਸ ਤੇ ਆਇਆ ਸੀਗਾ। ਸੋ ਇਫ ਸਮਵਨ ਹੈਜ਼ ਲੌਜਡ ਦੇਅਰ UI in March 2020, 90 ਤੇ ਜੀ ਘੱਟ ਚਾਂਸਿਸ ਨੇ ਕਿ ਜਲਦੀ ਤੁਹਾਨੂੰ ਇਨਵਾਈਟ ਆਏਗਾ। ਸੋ ਕੋਸ਼ਿਸ਼ ਕਰੋ ਕਿ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। ਜੇ 95 ਤੇ ਹੋਣਗੇ ਫਿਰ ਵੀ ਤੁਹਾਡੇ ਚਾਂਸਿਸ ਇਨਵੀਟੇਸ਼ਨ ਆਉਣ ਦੇ ਕਹਿ ਲਓ ਕਿ ਜਲਦੀ ਬਣੇਗੇ, ਕਿਉਂਕਿ 90 ਪੁਆਇੰਟਸ ਤੇ ਜਿਹੜਾ ਲਾਸਟ ਇਨਵੀਟੇਸ਼ਨ ਆਇਆ ਸੀਗਾ ਦੈਟ ਵਾਜ ਇਨ ਮਾਰਚ 2020 ਫੋਰ UIs ਦੈਟ ਵਰ ਲੌਜਡ ਇਨ ਨਵੰਬਰ 2019। ਸੋ ਸਾਲ ਦਾ ਵਿੱਚ ਗੈਪ ਪੈ ਰਿਹਾ ਹੈ। ਸੋ ਬੈਟਰ
ਜੀ
ਬੈਟਰ ਹੈ ਕਿ ਤੁਸੀਂ ਆਪਣੀਆਂ ਹੋਰ ਓਪਰਚੁਨਿਟੀਜ਼ ਐਕਸਪਲੋਰ ਕਰੋ ਤੇ ਜਾਂ ਫਿਰ ਆਪਣੇ ਪੁਆਇੰਟਸ ਜੇ ਕਿਸੇ ਵੀ ਤਰੀਕੇ ਨਾਲ ਵਧਾ ਸਕਦੇ ਹੋ। ਆਈ ਨੋ ਇਟਸ ਡਿਫਿਕਲਟ, ਤੁਹਾਡੇ ਕੋਲ ਹੋਰ ਮੈਨੂੰ ਲੱਗਦਾ ਨਹੀਂ ਕੋਈ ਰਸਤਾ ਹੈ ਇਸ ਟਾਈਮ ਤੇ
ਜੀ। ਤੇ ਬਹੁਤ ਸਾਰੇ ਪ੍ਰਭਜੀਤ ਜੀ ਸਵਾਲ ਜਿਹੜੇ ਆ ਉਹ ਅੱਜ ਵੀ ਅਸੀਂ ਨਹੀਂ ਲੈ ਪਾਵਾਂਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਿਆ। ਕਾਲਰ ਜਿਹੜੇ ਆ ਸਾਡੇ ਨਾਲ ਲਗਾਤਾਰ ਜੁੜੇ ਹੋਏ ਸੀ, ਆਵਾਜ਼ ਉਹਨਾਂ ਤੱਕ ਪਹੁੰਚੀ ਨਹੀਂ, ਇੱਕ ਵਾਰ ਫੇਰ ਉਹਨਾਂ ਨੂੰ ਆਵਾਜ਼ ਮਾਰ ਕੇ ਦੇਖਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਕਰਦੇ ਹਾਂ ਜੀ, ਤੁਹਾਡਾ ਆਵਾਜ਼ ਆ ਰਹੀ ਹੈ ਸਾਡੀ? ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਦੀ ਕੋਈ ਸਮੱਸਿਆ। ਖੈਰ, ਪ੍ਰੋਗਰਾਮ ਦਾ ਜਿਹੜਾ ਸਮਾਂ ਇਸ ਵੇਲੇ ਸਮਾਪਤ ਹੋ ਚੁੱਕਿਆ, ਸੋ ਇਸ ਕਰਕੇ ਹੁਣ ਹੋਰ ਸਵਾਲ ਸ਼ਾਮਲ ਨਹੀਂ ਕਰ ਪਾਵਾਂਗੇ। ਜਸ਼ਨ ਪਾਤੜਾ, ਪ੍ਰਭ ਗਿੱਲ, ਕੰਵਰ ਸਿੰਘ ਕੌਰ, ਗੁਰਿੰਦਰ, ਅਜੇ ਕੁਮਾਰ, ਕਮਲਜੀਤ ਸਿੰਘ ਧੁੰਨਾ, ਨੀਰਜ ਜਸਰਾਜ, ਹਰੀਓਮ ਗੋਇਲ ਹੋਰਾਂ ਦਾ ਅਸੀਂ ਸਵਾਲ ਸ਼ਾਮਲ ਕਰ ਲਿਆ ਸੀਗਾ, ਗਗਨ ਚਗਾਠਾ, ਜ਼ਕੀਆ ਰਹਾਣਾ, ਨੀਤ ਰੰਧਾਵਾ, ਦਵਿੰਦਰ ਚੀਮਾ, ਗੁਰਜੀਤ ਗਿੱਲ ਤੇ ਇਹਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਫੇਸਬੁੱਕ ਵਿਊਅਰ ਆ ਜਿਨ੍ਹਾਂ ਦੇ ਸਵਾਲ ਜਿਹੜੇ ਆ ਉਹ ਅਸੀਂ ਅੱਜ ਸ਼ਾਮਲ ਨਹੀਂ ਕਰ ਪਾਏ, ਜਿਹਦੇ ਲਈ ਮਾਫ਼ੀ ਵੀ ਚਾਹਾਂਗੇ। ਪਰ ਦੋਸਤੋ, ਤੁਹਾਡੇ ਸਵਾਲ ਜੇਕਰ ਬਹੁਤ ਅਹਿਮ ਨੇ, ਲਾਜ਼ਮੀ ਨੇ, ਤਾਂ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਵੀਜ਼ਾ ਏਡ ਦੇ ਨਾਲ ਕੰਟੈਕਟ ਕਰਕੇ ਦੁਬਾਰਾ ਵੀ ਪੁੱਛ ਸਕਦੇ ਹੋ। ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਨਾਲ ਰਾਬਤਾ ਬਣਾ ਸਕਦੇ ਹੋ। ਇਸ ਵੇਲੇ ਸਾਡੇ ਨਾਲ ਪ੍ਰਭਜੀਤ ਕੌਰ ਮੌਜੂਦ ਨੇ। ਪ੍ਰਭਜੀਤ ਕੌਰ ਹੋਰਾਂ ਦਾ ਜਿਹੜਾ ਫੋਨ ਨੰਬਰ ਹੈ, ਆਫਿਸ ਫੋਨ ਨੰਬਰ, ਉਹ ਅਸੀਂ ਸਾਂਝਾ ਕਰਦੇ ਹਾਂ ਵੀਜ਼ਾ ਏਡ ਦਾ ਇਸ ਪੇਜ ਤੇ, ਔਰ ਇਸ ਵੀਡੀਓ ਦੇ ਅਖੀਰ ਦੇ ਵਿੱਚ ਵੀ ਤੁਸੀਂ ਉਹਨਾਂ ਦੀ ਕੰਟੈਕਟ ਡਿਟੇਲ ਜਿਹੜੀ ਆ ਉਹ ਹਾਸਲ ਕਰੋਗੇ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਨਾਲ ਸਿੱਧਾ ਰਾਬਤਾ ਬਣਾ ਕੇ ਤੁਸੀਂ ਆਪਣਾ ਕੇਸ ਡਿਸਕਸ ਕਰ ਸਕਦੇ ਹੋ। ਆਉਣ ਵਾਲੇ ਹਫ਼ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਅਸੀਂ ਹੋਵਾਂਗੇ ਦੁਬਾਰਾ ਹਾਜ਼ਰ। ਪ੍ਰਭਜੀਤ ਜੀ, ਤੁਹਾਡਾ ਵੀ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਨੂੰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਤੁਹਾਡੇ ਸਾਰਿਆਂ ਤੋਂ ਲੈਣੇ ਆ ਇਜਾਜ਼ਤ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਅੱਜ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚੋਂ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ